सतनाम श्री वाहे गुरु साहेब जी। श्लोक महला तीजा। सिखा चौ चक्या चौ वाया, एहो मन इकत घर आण। एहड़ तेहड़ छड़ तू गुर का शब्द पछाण। सिखा चौ चक्या चौ वाया, एहो मन इकत घर आण। एहड़ तेहड़ छड़ तू गुर का शब्द पछाण। सतगुर अगे टह पौ सब किश डाण जाण। आसा मनसा जलाए तू होए रहो मेहमान। सतगुर कै भाण पी चलह ता दरगह पावह मान। नानक जे नाम ना चेतन तिन तिग पैनण तिग खाण। सतगुर कै भाण पी चलह ता दरगह पावह मान। नानक जे नाम ना चेतन तिन तिग पैनण तिग खाण। वाहिगुरु जी का खालसा
वाहिगुरु जी की फतेह। जुगो जुग अटल दसां पातशाहियां दे आत्म स्वरूप जी दान दे दाते धन धन साहिब श्री गुरु ग्रंथ साहिब जी महाराज सच्चे पातशाह जी दे पावन पवित्र चरणा कमलां दी शरण विच जुड़े होए। धन धन साहिब श्री गुरु रामदास महाराज सोढ़ी सुल्तान सतगुरु जी दे निवाजे होए महान पवित्र अस्थान सचखंड श्री हरिमंदर साहिब जी, जो कुल संसार दी मानवता दा रूहानियत दा सांझा केंद्र है। धन धन साहिब श्री गुरु अर्जन देव महाराज सतगुरु जी दी प्रारंभ कीती होई ए मर्यादा, जो गुरद्वारा मंजी साहिब दीवान हाल विखे आपां सतगुरां दी पावन अमृत गुरबाणी दी विचार दे नाल जुड़न वास्ते हाजरियां भर रहे हां। विशेष करके जो सचखंड श्री हरिमंदर साहिब जी तो पावन श्री मुखवाक अमृत वेले प्रकाशमान हुंदियां सतगुरु जी ने बख्शिश कीते, इन्हां पावन अमृत बचना दे विचारमई दर्शन आपां सारिया ने रल मिल के गुरु कृपा दे द्वारा करने हन। सात संगत जी, अज दा ए पावन अमृत बचन जो धन श्री गुरु ग्रंथ साहिब महाराज जी दे पावन अंग 646 उपर सुभायमान है, ए सलोक धन गुरु अमरदास महाराज जी दे और पौड़ी चौथे पातशाह श्री गुरु रामदास महाराज जी दी है। इस पावन अमृत बचन दी उथानका, उथानका दा मतलब है जिवें बचन आया ना प्रथाए साखी महापुरख बोल दे सांझी सगल जहान। ए बचन किस प्रति उचारण होया, किस वेले उचारण होया, जा इउं कह लईए कि इस पावन शब्द का इतिहासक पिछोकड़ की है, तो साखी इवें है कि जदों धन श्री गुरु अमरदास महाराज जी गोइंदवाल साहब नगर वसाया ते इत्थे हर एक जात हर बिरादरी हर धर्म के इंसान नूं रहण वास्ते जिथे खुला सद्दा दिता उत्ते उपकारी सतगुरां ने मुफ्त विच जमीनां दित्तियां ने घर बनाउण वास्ते जिहड़े पलाट दित्ते ना घर बनाउण लई उहदे पैसे नहीं किसे कोलों लए उह महाराज ने सारिआं नूं मुफ्त दित्ते इत्थे हिंदू भी वसे सिख भी वसे ते मुसलमान भी आके वस गए मुसलमानां दा एक बड़ा वड्डा खानदान वसिया जिहड़ा शेखां दा खानदान अखवाउंदा सी इन्हां दे विच जिहड़ा इन्हां दा मुखिया सी उहदा सुभाव कुछ इदां दा सी कि जिवें आम बोली विच आपां कह दिंदे कोई फुकरा इंसान जिहदे अंदर ईरखा है दवैश है जिहड़ा किसे दूजे दा चंगा हुंदा वेख के जर नहीं सकदा इस मनुख नूं गोंदे मरवाहे दे पुत्तर ने सतगुरां दे विरुद्ध बहुत सारियां चुगलियां बहुत सारी निंदा ऐसियां नीच गल्लां करके अपने नाल गंढण दा यतन कीता ते इहदा सुभाअ इदां दा सी कि जदों गोंदे मरवाहे दे पुत्तर दे कोल बैठदा गोंदा मरवाहा उह सी जी जिन्हें सतगुरां नूं इह जमीन भेट कीती सी क्योंकि उहदी इह उजड़ी होई जमीन सी किसे काम नहीं सी उन्हें सतगुरां नूं बेनती कीती जी मेरी इस जमीन दे उत्ते आप जी नगर वसाओ उह जिन्ना चिर जिउंदा रहा गुरु घर दा शरधालू रहा मगरों उहदे पुत्तर ने जदों वेख्या कि इह साडे प्यो दी उजाड़े वाली जमीन जिहदा कोई मुल नहीं सी जिहदी कोई कदर नहीं सी हुण बहुत सोहणा नगर वस गया है ते जे इह जमीन अज मेरे हथ आ जाए ते मैं इहदा चौधरी बन जा मैं बड़ा अमीर बन जाँगा प्यो दा दित्ता होया दान पुत्तर वापस खो लैना चाहुंदा सी ऐसी उहदी नीच बिरती सी उन्हें सतगुरां दे विरुद्ध मुकदमे भी कीते पर मुकदमे भी हार गया परे पंचायतां विच गल्लां कीतियां पर किसे सियाणे बंदे ने उहदा साथ ना दित्ता उहदी हामी ना भरी इह जिहड़ा शेख सी इह इहदे नाल मिल के सतगुरां दी निंदा करदा ते जदों किते सतगुरां दे सन्मुख जांदा ते उदो कहिंदा नहीं महाराज मैं ते तुहाडी हमायत विच आ मैं ते तुहाडे नाल आ इन्हां ने अपने मुंडियां दे राहीं गभरू जिहड़े नौजवान बच्चे उन्हां दे राहीं सिखां नूं तंग भी करना शुरू कर दिता कई तरह दीआं शरारतां करनियां जिवें एक शरारत दा जिक्र आउंदा कि सिख जदों गागरां लै के वाहिगुरू घड़े लै के पाणी लैण जांदे तां इह गुलेलां दे नाल घड़े भन्न दिंदे सिखां ने सतगुरां नूं बेनती कीती महाराज इन्हां दा कोई इलाज करिए हजूर ने फरमाया कि इन्हां नूं कुछ नहीं आखना बल्कि तुसीं घड़ियां दी बजाए मशकां लै जाया करो जदों सिखां ने मशकां विच पाणी लियाउणा शुरू कीता इन्हां शरारतियां ने शरारत बंद ना कीती बल्कि तीर कमान लिया के निशाने बन बन के मशकां नूं पाड़ना शुरू कर दिता सिखां ने फिर बेनती कीती हजूर ने फरमाया भाई तुसी गागरां लै जाया करो धातू दियां को पित्तल दियां जदों सिख गागरां लै के जाण लगे ते इन्हां ने इट्टे वट्टे पत्थर मारने शुरू कर दिते भाव के ये शरारतां करनो सिखां नूं दुख देनो सताउणो बिल्कुल नहीं सी हटदे सो ऐसे समय ते एक दिन सतगुरु जी दे नाल शेख दा मिलाप होया इत्थे फिर सतगुरां ने उस शेख नूं संबोधन हो के यह बचन उचारिया जिथे बाकी सिखां नूं सारे जगत नूं यह उपदेश दिता अंतरीवी भावां करके उत्ते बाहरी भाव करके दुनियावी तौर ते शेख नूं संबोधन हो के समझाया कि भाई तू चार चफेरे पाउंदा फिरदा है अपने मन नूं एक थां ते टिका लै इस साखी का अगला हिस्सा भी मैं पहला ही अर्ज कर जावा फिर शब्द की विचार वल आने इन्हों का अंत किवें होया सिख बार बार तरले लैन के सतगुरु जी सानू आग्या दिओ इन्हां नूं कुछ असी झिड़कीए कुछ इलाज इन्हां दा कर दईए तो महाराज ने आख्या भाई इन्हां दे कर्म इन्हां नूं लै डुब्बणगे तुसीं इन्हां नूं कुछ नहीं कहना काफ़ी महीने लंघ गए एक दिन शाही मामला जो बहुत वड्डी गिणती दे विच फौज नाल है खजाना नाल है खच्चरां दे खजाना लद्या होया सी ਇਹ ਦਿੱਲੀ ਜਾਂਦਾ ਸੀ। ਗੋਇੰਦਵਾਲ ਸਾਹਿਬ ਦੇ ਪੱਤਣ ਤੋਂ ਇਹਨਾਂ ਨੇ ਦਰਿਆ ਬਿਆਸ ਪਾਰ ਕਰਨਾ ਸੀ ਕਿ ਅਚਾਨਕ ਬਹੁਤ ਜ਼ਿਆਦਾ ਹਨੇਰੀ ਆਈ, ਬੜਾ ਝੱਖੜ ਆਇਆ, ਬੜਾ ਤੂਫਾਨ ਆਇਆ ਅਤੇ ਇਹਨਾਂ ਦਾ ਸਾਰਾ ਡੇਰਾ ਉਹ ਇੱਧਰ ਉੱਧਰ ਖਿਲਰ ਗਿਆ ਮੁਗਲ ਸਿਪਾਹੀਆਂ ਦਾ। ਇੱਕ ਖੱਚਰ ਸੀ ਜਿਹਦੇ ਉੱਤੇ ਪੈਸੇ ਲੱਦੇ ਹੋਏ ਸੀ, ਉਹ ਅਚਾਨਕ ਆਪਣੇ ਨਾਲ ਦੇ ਬਾਕੀ ਦੇ ਖੱਚਰਾਂ ਨਾਲੋਂ ਵਿਛੜ ਗਈ ਅਤੇ ਉਹ ਸ਼ੇਖਾਂ ਦੇ ਕਿਸੇ ਬੰਦਿਆਂ ਦੇ ਹੱਥ ਆ ਗਈ। ਇਹਨਾਂ ਨੇ ਮੌਕੇ ਨੂੰ ਗਨੀਮਤ ਜਾਣ ਕੇ ਇਹ ਖੱਚਰ ਨੂੰ ਆਪਣੇ ਘਰ ਲੈ ਆਂਦਾ ਅਤੇ ਘਰ ਲਿਆ ਕੇ ਉਹਨੂੰ ਲੁਕੋ ਲਿਆ, ਪੈਸੇ ਇਹਨਾਂ ਨੇ ਸੰਭਾਲ ਲਏ। ਜਦੋਂ ਹਨੇਰੀ ਹਟੀ ਅਤੇ ਸਿਪਾਹੀਆਂ ਨੇ ਗਿਣਤੀ ਕੀਤੀ ਅਤੇ ਇੱਕ ਖੱਚਰ ਘੱਟ ਨਿਕਲੇ ਅਤੇ ਹਜ਼ਾਰਾਂ ਰੁਪਈਏ ਉਹਦੇ 'ਤੇ ਲੱਦੇ ਹੋਏ ਸਨ, ਉਹ ਘੱਟ ਨਿਕਲੇ। ਜਿਹੜਾ ਇਸ ਫੌਜ ਦਾ ਕਮਾਨਦਾਰ ਸੀ ਉਹਨੂੰ ਬਹੁਤ ਗੁੱਸਾ ਆਇਆ, ਉਹਨੇ ਇਹਤੇ ਆ ਕੇ ਚਾਰ ਚੁਫੇਰੇ ਮੁਨਾਦੀ ਕਰਵਾਈ ਕਿ ਜਿਸ ਕਿਸੇ ਦੇ ਕੋਲ ਇਹ ਖੱਚਰ ਹੈ, ਪੈਸੇ ਹੈਨ, ਉਹ ਮੋੜ ਦਿਓ, ਨਹੀਂ ਤਾਂ ਅਸੀਂ ਤਲਾਸ਼ੀ ਲਵਾਂਗੇ ਅਤੇ ਜਿਹਦੇ ਘਰੋਂ ਇਹ ਖੱਚਰ ਸਾਨੂੰ ਮਿਲ ਗਈ, ਜਿਹਦੇ ਘਰੋਂ ਰੁਪਈਏ ਮਿਲ ਗਏ, ਅਸੀਂ ਉਹਨਾਂ ਦਾ ਘਰ ਉਜਾੜ ਦੇਣਾ। ਇਹਨਾਂ ਨੇ ਕੁਝ ਨਾ ਦੱਸਿਆ। ਆਖਰ ਤਲਾਸ਼ੀ ਹੋਈ ਅਤੇ ਤਲਾਸ਼ੀ ਲੈਂਦੇ ਸਮੇਂ ਉਹ ਖੱਚਰ ਜਿਹੜੀ ਸੀ ਬੋਲ ਪਈ, ਪਤਾ ਲੱਗ ਗਿਆ ਕਿ ਇਹਨਾਂ ਦੇ ਘਰ ਵਿੱਚ ਹੀ ਹੈ ਸਾਰਾ ਧਨ ਮਾਲ। ਫਿਰ ਗਹੁ ਨਾਲ ਤਲਾਸ਼ੀ ਕੀਤੀ ਅਤੇ ਰੁਪਈਏ ਵੀ ਲੱਭ ਗਏ। ਫਿਰ ਮੁਗਲਾਂ ਦੀ ਫੌਜ ਦੇ ਹੱਥੋਂ ਇਹ ਮੁਸਲਮਾਨ ਸ਼ੇਖ ਪਰਿਵਾਰ ਜਿੰਨੇ ਸਨ ਇਹਨਾਂ ਨੂੰ ਬੜੀ ਮਾਰ ਪਈ, ਕੁਝ ਬੰਦੇ ਮਾਰੇ ਵੀ ਗਏ ਅਤੇ ਬਾਕੀ ਜਿਹੜੇ ਪਰਿਵਾਰ ਦੇ ਲੋਕ ਸਨ ਉਹ ਜਾਨਾਂ ਬਚਾ ਕੇ ਸਾਰਾ ਕੁਝ ਛੱਡ ਛਡਾ ਕੇ ਜਿੱਧਰ ਨੂੰ ਕਿਸੇ ਦਾ ਮੂੰਹ ਹੋਇਆ ਉੱਧਰ ਨੂੰ ਦੌੜ ਗਏ। ਇਸ ਤਰ੍ਹਾਂ ਇਹਨਾਂ ਦਾ ਅੰਤ ਹੋਇਆ। ਸਤਿਗੁਰੂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਾਵਨ ਬਚਨ ਜਿੱਤੇ ਉਸ ਸ਼ੇਖ ਵਾਸਤੇ ਸੀ, ਉਹਤੇ ਸਾਧ ਸੰਗਤ ਜੀ ਇਹ ਸਦਾ ਵਾਸਤੇ ਕੁੱਲ ਸੰਸਾਰ ਦੇ ਮਨੁੱਖਾਂ ਦੇ ਭਲੇ ਵਾਸਤੇ ਹੈ। ਸੋ ਆਓ ਦਰਸ਼ਨ ਦੀਦਾਰ ਕਰੀਏ। ਧੰਨ ਸਤਿਗੁਰੂ ਜੀ ਆਪ ਸਾਡੇ ਸਿਰ 'ਤੇ ਮੇਰਾ ਭਰਿਆ ਹੱਥ ਰੱਖ ਕੇ ਆਪਣੇ ਸ਼ਬਦ ਦੇ ਭਾਵ ਅਰਥ ਸਾਡੇ ਹਿਰਦੇ ਦੇ ਵਿੱਚ ਟਿਕਾ ਦੇਣ। ਸਾਰੀ ਸੰਗਤ ਕਰੋ ਕਿਰਪਾ, ਆਖੋ ਜੀ ਸਤਨਾਮ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਤਸੰਗਤ ਜੀ, ਸਲੋਕ ਇੱਕ ਕਾਵਿ ਰੂਪ ਹੈ ਅਤੇ ਮਹੱਲਾ ਤੋਂ ਭਾਵ ਹੈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਦੇ ਟਿਕਣ ਦਾ ਸਰੀਰ। ਤੀਸਰਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਮੁਹਸਨ ਫਾਨੀ ਇੱਕ ਮੁਸਲਮਾਨ ਲਿਖਾਰੀ ਹੋਇਆ ਬੜਾ ਵੱਡਾ, ਛੇਵੇਂ ਪਾਤਸ਼ਾਹ ਦੇ ਵੇਲੇ। ਉਹਨੇ ਆਪਣੀ ਕਿਤਾਬ ਦਬਸਤਾਨ ਮਜ਼ਾਹਬ ਦੇ ਵਿੱਚ ਇਹ ਲਿਖਿਆ ਕਿ ਸਿੱਖਾਂ ਨੂੰ ਪੁੱਛਿਆ ਕਿ ਤੁਸੀਂ ਆਪਣੇ ਗੁਰੂ ਨੂੰ ਮਹੱਲਾ ਕਿਉਂ ਕਹਿੰਦੇ ਹੋ? ਤਾਂ ਸਿੱਖਾਂ ਨੇ ਦੱਸਿਆ ਕਿ ਗੁਰੂ ਜੋਤ ਇੱਕ ਜਾਮੇ ਵਿੱਚੋਂ ਦੂਜੇ ਜਾਮੇ ਵਿੱਚ ਹਲੂਲ ਹੁੰਦੀ ਹੈ, ਭਾਵ ਟਿਕਦੀ ਹੈ। ਉਸ ਟਿਕਣ ਦੇ ਅਸਥਾਨ ਨੂੰ ਜਿਵੇਂ ਫਾਰਸੀ ਬੋਲੀ ਦੇ ਵਿੱਚ, ਅਰਬੀ ਦੇ ਵਿੱਚ ਹਲੂਲ ਇਹਦਾ ਅਰਥ ਹੈ ਪੜਾ, ਟਿਕਣ ਦਾ ਅਸਥਾਨ। ਅਤੇ ਮਹਾਰਾਜ ਜੀ ਦੇ ਉਸ ਸਰੀਰ ਨੂੰ ਅਸੀਂ ਮਹੱਲਾ ਕਹਿੰਦੇ ਹਾਂ ਜਿੱਥੇ ਜਾ ਕੇ ਜੋਤ ਟਿਕ ਗਈ। ਮਹੱਲਾ ਪਹਿਲਾ, ਗੁਰੂ ਨਾਨਕ ਦੇ ਜੋਤ ਦੇ ਟਿਕਣ ਦਾ ਅਸਥਾਨ ਪਹਿਲਾ, ਮਹੱਲਾ ਦੂਜਾ, ਗੁਰੂ ਨਾਨਕ ਜੋਤ ਦੇ ਟਿਕਣ ਦਾ ਸਰੀਰ ਅਸਥਾਨ ਦੂਜਾ, ਅਤੇ ਮਹੱਲਾ ਤੀਜਾ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਗੁਰੂ ਨਾਨਕ ਦੀ ਜੋਤ ਦਾ ਤੀਜਾ ਜਾਮਾ। ਸਤਿਗੁਰੂ ਜੀ ਕਿਰਪਾ ਕਰਦੇ ਹਨ।
ਸਿੱਖ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ।
ਸੰਗਤ ਜੀ, ਸੇਖਾ ਸੰਬੋਧਨ ਹੈ ਸ਼ੇਖ ਦਾ, ਤੇ ਸ਼ੇਖ ਅਸਲ ਵਿੱਚ ਇਹਦਾ ਅਰਥ ਹੈ ਬਜ਼ੁਰਗ, ਵਿਦਵਾਨ, ਵੱਡਾ। ਇਸਲਾਮ ਦੇ ਵਿੱਚ, ਮੁਸਲਮਾਨਾਂ ਦੇ ਵਿੱਚ ਜਿਹੜਾ ਕੋਈ ਵਿਦਵਾਨ ਹੋਵੇ, ਜਿਹੜਾ ਕੋਈ ਬਜ਼ੁਰਗ ਹੋਵੇ, ਜਾਂ ਉਸਤਾਦ ਨੂੰ ਵੀ ਸ਼ੈਖ ਕਹਿੰਦੇ ਨੇ, ਸ਼ੈਖ ਸਾਦੀ ਮਸ਼ਹੂਰ ਹੈ। ਇਸੇ ਤਰ੍ਹਾਂ ਬਹੁਤ ਸਾਰੇ, ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਹੀ ਜਿਹੜੇ 15 ਮਹਾਂਪੁਰਖਾਂ ਦਾ ਨਾਮ ਆਉਂਦਾ ਹੈ, ਭਾਵੇਂ ਕਿ ਆਪਾਂ ਉਹਨਾਂ 15 ਮਹਾਂਪੁਰਖਾਂ ਦੀ ਬਾਣੀ ਇਹ ਕਹਿ ਦਿੰਦੇ ਹਾਂ ਕਿ 15 ਭਗਤ ਸਾਹਿਬਾਨ ਜੀ ਦੀ ਬਾਣੀ, ਪਰ ਵੇਖੋ ਜਿਹੜੇ 15 ਦੇ ਵਿੱਚੋਂ 14 ਨੇ ਉਹਨਾਂ ਦੇ ਨਾਵਾਂ ਦੇ ਨਾਲ ਭਗਤ ਲੱਗਾ ਹੋਇਆ ਹੈ, ਜਿਵੇਂ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਤਰਲੋਚਨ ਜੀ, ਭਗਤ ਬੇਣੀ ਜੀ, ਭਗਤ ਧੰਨਾ ਜੀ, ਭਗਤ ਜੈਦੇਵ ਜੀ, ਭਗਤ ਭੀਖਣ ਜੀ, ਭਗਤ ਪੀਪਾ ਜੀ, ਭਗਤ ਰਾਮਾਨੰਦ ਜੀ, ਭਗਤ ਪਰਮਾਨੰਦ ਜੀ, ਭਗਤ ਸੈਣ ਜੀ, ਭਗਤ ਸਦਨਾ ਜੀ, ਭਗਤ ਸੂਰਦਾਸ ਜੀ, ਪਰ ਅੱਗੇ ਆਪਾਂ ਨਹੀਂ ਕਹਿੰਦੇ ਭਗਤ ਫਰੀਦ ਜੀ, ਉਹ ਤੇ ਕਹਿੰਦੇ ਹਾਂ ਸ਼ੇਖ ਫਰੀਦ ਜੀ। ਉਹਨਾਂ ਨੂੰ ਭਗਤ ਨਹੀਂ ਕਿਹਾ, ਉਹਨਾਂ ਨੂੰ ਸ਼ੇਖ ਕਿਹਾ। ਤੋ ਉੱਥੇ ਸ਼ੇਖ ਉਹਨਾਂ ਦੀ ਬਜ਼ੁਰਗੀ, ਉਹਨਾਂ ਦੀ ਵਿਦਵਤਾ, ਉਹਨਾਂ ਦੀ ਉੱਚੀ ਆਤਮਕ ਅਵਸਥਾ ਦਾ ਪ੍ਰਤੀਕ ਹੈ। ਸ਼ੇਖ ਸ਼ਬਦ ਬੜਾ ਸਤਿਕਾਰਯੋਗ ਹੈ, ਬੜਾ ਉੱਚਾ ਹੈ, ਪਰ ਜਦੋਂ ਕੋਈ ਮਨੁੱਖ ਆਪਣੇ ਨਾਮ ਦੇ ਨਾਲ ਸਤਿਕਾਰਯੋਗ ਸ਼ਬਦ ਲਵਾ ਲਵੇ ਪਰ ਉਹਦੇ ਕਰਮ, ਉਹਦੀ ਕਰਤੂਤ, ਉਹਦੇ ਮੇਚ ਦੀ ਨਾ ਹੋਵੇ, ਤੇ ਮਾਫ ਕਰਨਾ, ਉਹ ਉਸ ਸ਼ਬਦ ਦੀ ਵੀ ਬੇਅਦਬੀ ਕਰ ਦਿੰਦਾ ਹੈ। ਹੁਣ ਇਹ ਤੇ ਉਸ ਸ਼ੇਖ ਨੂੰ ਸੰਬੋਧਨ ਹੈ ਜਿਹੜਾ ਕਿ ਅੰਦਰੋਂ ਬਿਲਕੁਲ ਫੁਕਰਾ ਹੈ, ਬੁਰੀ ਨੀਤ ਵਾਲਾ ਹੈ, ਸੜਿਆ ਭੁੱਜਿਆ ਈਰਖਾ ਦਾ ਮਾਰਿਆ ਹੋਇਆ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ, ਸੁਣ ਸ਼ੇਖਾ, ਚੌ ਚੱਕਿਆ ਚੌ ਵਾਇਆ, ਚਾਰ ਚੱਕਾਂ ਦੇ ਵਿੱਚ ਘੁੰਮਣ ਵਾਲਿਆ, ਭਾਵ ਕਿ ਤੇਰਾ ਮਨ ਚਾਰ ਚੁਫੇਰੇ ਘੁੰਮਦਾ ਹੈ, ਤੂੰ ਇੱਕ ਜਗ੍ਹਾ ਨਹੀਂ ਟਿਕਦਾ। ਜੇ ਤੂੰ ਗੋਂਦੇ ਮਰਵਾਹੇ ਦੇ ਪੁੱਤਰ ਦੇ ਕੋਲ ਜਾਂਦਾ ਹੈ ਤੇ ਸਾਡੀ ਨਿੰਦਾ ਕਰਨ ਲੱਗ ਪੈਂਦਾ ਹੈ, ਜੇ ਸਾਡੇ ਕੋਲ ਆਉਣਾ ਹੈ ਤੇ ਉਹਦੀ ਨਿੰਦਾ ਕਰਨ ਲੱਗ ਪੈਂਦਾ ਹੈ। ਤੂੰ ਜਿਹੜੇ ਪਾਸੇ ਜਾਂਦਾ ਹੈ ਉਦਾਂ ਦਾ ਹੋ ਜਾਂਦਾ ਹੈ ਤੇ ਦੂਜਿਆਂ ਦੀ ਨਿੰਦਾ ਕਰਨ ਲੱਗ ਪੈਂਦਾ ਹੈ। ਭਾਈ ਇਹ ਤਾਂ ਚੰਗੀ ਆਦਤ ਨਹੀਂ, ਇਹ ਤਾਂ ਚੰਗੀ ਗੱਲ ਨਹੀਂ। ਇਹਨੂੰ ਚੁਫੇਰ ਗੜੀਆ ਸ਼ਬਦ ਵੀ ਵਰਤਿਆ ਕਿ ਚਾਰ ਚੁਫੇਰੇ ਘੁੰਮਣ ਵਾਲਾ, ਥਾਂ ਥਾਂ ਭਟਕਣ ਵਾਲਾ, ਜਿਹਦਾ ਪੱਕਾ ਟਿਕਾਣਾ ਕੋਈ ਨਾ ਹੋਵੇ। ਸਤਿਗੁਰੂ ਜੀ ਨੇ ਆਖਿਆ, ਸ਼ੇਖਾ ਚੌ ਚੱਕਿਆ ਚੌ ਵਾਇਆ, ਇਹੋ ਮਨ ਇਕਤ ਘਰ ਆਣ, ਆਪਣੇ ਮਨ ਨੂੰ ਇੱਕ ਥਾਂ ਲੈ ਕੇ ਆ। ਸ਼ੇਖਾ ਇੱਕ ਜਗ੍ਹਾ ਦਾ ਹੋ ਜਾ, ਇੱਕ ਥਾਂ ਤੇ ਟਿਕ ਜਾਣਾ ਕਰ। ਤੇ ਇਹਦੇ ਅੰਤਰੀਵ ਅਰਥ ਇਹ ਨੇ ਕਿ ਇਹ ਗੁਰੂ ਕਿਹਾ, ਸਿੱਖਾ ਇਹ ਤੇਰਾ ਮਨ ਚਾਰ ਚੁਫੇਰੇ ਦੌੜਦਾ ਹੈ, ਕਬਹੂੰ ਜੀਅੜਾ ਊਬ ਚੜ੍ਹਤ ਹੈ, ਕਬਹੂੰ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਇਸ ਮਨ ਨੂੰ ਟਿਕਾਓ ਵਿੱਚ ਲੈ ਕੇ ਆ ਭਾਈ, ਇਸ ਮਨ ਨੂੰ ਟਿਕਾਅ ਵਿੱਚ ਲਿਆ, ਇੱਕ ਥਾਂ ਦਾ ਹੋ ਜਾ। ਜਿੰਨਾ ਚਿਰ ਚਾਰ ਚੁਫੇਰੇ ਭੌਂਦਾ ਰਵੇਂਗਾ, ਭੱਜਾ ਫਿਰਦਾ ਰਵੇਂਗਾ, ਹਾਲ ਉਹ ਹੋ ਜਾਵੇਗੀ ਕਿ ਦੁਬਦਾ ਮੈਂ ਦੋ ਗਏ, ਮਾਇਆ ਮਿਲੀ ਨਾ ਰਾਮ। ਸਾਧ ਸੰਗਤ ਜੀ, ਜਿਵੇਂ ਉਹ ਕਹਿੰਦੇ ਨਾ ਕਿ ਮਰੇ ਬਗੈਰ ਸਵਰਗ ਨਹੀਂ ਜਾਇਆ ਜਾਂਦਾ, ਮੁਹਾਵਰਾ ਹੈ। ਜੇ ਆਪਣੇ ਮਨ ਨੂੰ ਮਾਰਨਾ ਨਹੀਂ ਤੇ ਗੁਰੂ ਦੀ ਕਿਰਪਾ ਕਿਵੇਂ ਮਿਲ ਜਾਵੇਗੀ? ਤੇ ਜੇ ਗੁਰੂ ਦੀ ਕਿਰਪਾ ਲੈਣੀ ਹੈ ਤੇ ਮਨ ਮਾਰਨਾ ਪੈਣਾ ਹੈ। ਤੇ ਭਾਈ ਮਨ ਮਾਰਨ ਦਾ ਮਤਲਬ ਵੀ ਇਹ ਹੈ ਕਿ ਆਪਣੇ ਮਨ ਦੀਆਂ ਅੰਦਰ ਦੀਆਂ ਜਿਹੜੀਆਂ ਖਾਹਿਸ਼ਾਂ ਨੇ, ਅੰਦਰ ਦੀ ਜਿਹੜੀ ਦੌੜ ਭੱਜ ਹੈ, ਅੰਦਰ ਦੇ ਜਿਹੜੇ ਵਿਸ਼ੇ ਤੇ ਵਿਕਾਰ ਨੇ, ਇਹਦੇ ਅੰਦਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਉਹ ਵੜੇ ਬੈਠੇ ਨੇ, ਇਹਨਾਂ ਨੂੰ ਬਾਹਰ ਕੱਢ, ਆਪਣੇ ਮਨ ਨੂੰ ਸਾਫ਼ ਕਰ, ਆਪਣੇ ਮਨ ਨੂੰ ਸਾਧ। ਇਹ ਮਨ ਦੀ ਸਾਧਨਾ ਦੀ ਸਾਰੀ ਖੇਡ ਹੈ। ਕਬੀਰ ਸਾਹਿਬ ਜੀ ਨੇ 52 ਅੱਖਰੀ ਬਾਣੀ ਦੇ ਵਿੱਚ ਇਹ ਪਿਆਰੇ ਬਚਨ ਕਹੇ, ਆਖਣ ਲੱਗੇ, ਮੰਮਾ ਮਨ ਸਿਉਂ ਕਾਜ ਹੈ। ਸਾਰੀ ਖੇਡ ਹੀ ਮਨ ਦੀ ਹੈ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਜੇ ਮਨ ਨੂੰ ਸਾਧ ਲਿਆ ਤੇ ਸਿੱਧੀ ਕਾਮਯਾਬੀ ਪ੍ਰਾਪਤ ਹੋ ਗਈ। ਮੰਮਾ ਮਨ ਸਿਉਂ ਕਾਜ ਹੈ, ਮਨ ਸਾਧੇ ਸਿੱਧ ਹੋਏ। ਮਨ ਹੀ ਮਨ ਸਿਉਂ, ਕੇਵਲ ਤੇ ਕੇਵਲ ਮਨ, ਸਿਰਫ ਮਨ ਦੀ ਖੇਡ ਹੈ, ਹੋਰ ਕੋਈ ਗੱਲ ਨਹੀਂ। ਮਨ ਹੀ ਮਨ ਸਿਉਂ ਕਹੇ ਕਬੀਰਾ, ਮਨ ਸਾ ਮਿਲਿਆ ਨਾ ਕੋਈ, ਮਨ ਵਰਗਾ ਕੋਈ ਦੂਜਾ ਨਹੀਂ। ਇਹ ਮਨ ਵਰਗਾ ਕੋਈ ਦੂਜਾ ਸੰਸਾਰ ਵਿੱਚ ਨਹੀਂ ਟੱਕਰਿਆ ਤੈਨੂੰ ਅੱਜ ਤੱਕ, ਸਾਰੀ ਖੇਡ ਇਹਦੇ ਨਾਲ ਹੈ। ਫਿਰ ਕਹਿੰਦੇ ਨੇ, ਇਹ ਮਨ ਸਕਤੀ ਇਹ ਮਨ ਸੀਓ, ਇਹ ਮਨ ਇੱਦਾਂ ਦਾ ਹੈ, ਮਾਇਆ ਵਿੱਚ ਲੱਗਾ ਤੇ ਮਾਇਆ ਹੋ ਗਿਆ, ਤੇ ਜੇ ਇਹ ਪਰਮਾਤਮਾ ਵਾਲੇ ਪਾਸੇ ਲੱਗ ਗਿਆ ਤੇ ਬ੍ਰਹਮ ਗਿਆਨੀ ਹੋ ਗਿਆ, ਰੱਬ ਰੂਪ ਹੋ ਗਿਆ, ਤੇ ਜੇ ਇਹ ਸਰੀਰ ਵਿੱਚ ਲੱਗ ਗਿਆ ਤੇ ਕੇਵਲ 5 ਤੱਤਾਂ ਦੀ ਦੇਹ ਆਪਣੇ ਆਪ ਨੂੰ ਸਮਝਣ ਲੱਗ ਪਿਆ। ਬਾਬਾ ਜੀ ਨੇ ਆਖਿਆ, ਕਬੀਰ ਸਾਹਿਬ ਜੀ ਨੇ, ਇਹ ਮਨ ਸਕਤੀ ए मन सियो, ए मन पंच तत् को जियो, ए मन ले जो उन मन रह, तो तीन लोक की बातें कह। जे इस मन नू उच्ची अवस्था विच लै जावे ते ए तिन्ना लोकां दा ज्ञान वंडेगा, ए तिन्ना लोकां दा ज्ञानी हो जाएगा, ए पार ब्रह्म परमेश्वर दा रूप हो जाएगा। खेड मन दी है, धर्म नू साधना मन नू साधना है। बाहरले पहरावे दी गल तां बाद विच आउंदी है। साध संगत जी, अक्सर आपां ए गल करदे आं, सवाल पुछदे आं कि मन नहीं टिकदा। ए सवाल बड़ा भोला है, ए सवाल जेड़ा है ना ए बड़ा अनजान पुणे वाला है। मन दा टिक जाना ते मंजिल है, धर्म दी सारी साधना है ही मन नू टिकाउण दी साधना। आपां कहिंदे बाणी पढ़दे आं मन नहीं टिकदा, भाई बाणी पढ़दे ही इस लई आ कि हौली हौली मन टिके, सेवा करदे तां वा मन टिके। इस करके आपां सतगुरु जी दी हजूरी दे विच आए आ, सतगुरु जी साडा ये भज दौड़ करन वाला मन टिक जावे। ते हजूर ने फरमाया, सत संगत साध पाई वडभागी, मन चल तो भयो अरूड़ा। मेरे पातशाह जी ने सानू अनेकां साधन मन नू टिकाउण लई उदाहरणां दे के दसे ने। बहुत प्यारा एक बचन है, महापुरख गुरबाणी दे पहले महान टीकाकार भाई गुरदास साहब जी। सात संगत जी, ये जेड़ी मंजी साहब दीवान हाल दी स्टेज है, इतों दे जे पहले कथावाचक कोई हन ते ओने श्रीमान भाई गुरदास जी। जिवें दरबार साहब जी दे मुख ग्रंथी बाबा बुढ़ा जी ना, एवें इस अस्थान दे पहले कथावाचक भाई गुरदास जी। उन्होंने गुरबाणी का टीका अपनी रचना दे विच भाव रूप दे विच कीता। उन्होंने भी यह सवाल पूछा गया, भाई साहब जी ये मन क्यों नहीं टिकदा। चार उदाहरण वाहिगुरु, तीन उदाहरण दित्तियां ने कवित दे विच। पहली उदाहरण दे के कहिंदे ने, छोटे बच्चे पतंग उड़ाउंदे ने गुड्डी, ये तां उड़दी है क्योंकि हवा वगदी है, जे हवा ना वगे तो गुड्डी ना उड़े। छोटे बच्चे खेडदे ने लाटू कमाउंदे ने, उहनू डोरी दी मरोड़ी दे के कमाया जांदा है, जे डोरी दी मरोड़ जिन्ना चिर रहेगी उन्ना चिर वह घूमेगा। जदों उहदी मरोड़ी दा जिहड़ा अजकल दी बोली च कहिंदे एनर्जी जिहड़ी है वह मुक जांदी है, ते वह फिर अपने आप ही डिग पैंदा। तीजी उदाहरण दे के कहिंदे ने, सोना गोल्ड, सोना जिन्ना चिर अशुद्ध होवे, सुनियारे दी वो कुठाली दे विच पिया होया भुड़कदा है, तड़फदा है, जदों उन्हूं सेक दिता जांदा, जदों शुद्ध हो जांदा ते फिर टिक जांदा है, फिर उहदे विच कोई हरकत नहीं हुंदी। भाई साहब जी कहन लगे, इसे तरह मन है, भैड़े विचारां भैड़े ख्यालां दी हवा वगदी है ते मन भटकदा, कीते हुए पुराने माड़े कर्मां दा पापां दा इहनूं ताओ चढ़िया होया तां इह भटकदा। ते सज्जणा, इहदे अंदर पाप दी मैल रली होई करके ये भुड़कदा है। जे माड़े विचारां दी हवा वगनी बंद हो जाए, जे हौली हौली पुराने पाप कट्टे जान, जे इहदा अंदर साफ हो जावे ते मन फिर भटकेगा नहीं, फिर एक जगह ते टिक जावेगा। भाई साहब ने फरमान कीता है, पवन गवन जैसे गुड़िया उड़त रह, पवन रहत गुड़ी उड़ ना सकत है। दूजी उदाहरण दे के कहिंदे ने, डोरी की मरोड़ जैसे लट्टुआ फिरत रहे, ताओ हाओ मिटे गिर परे हुए थकत है। ते तीजी उदाहरण दे के कहिंदे ने, कंचन अशुद्ध ज्यों कुठारी ठहरात नाहे, जिन्ना चिर मैल है उन्ना चिर वह भुड़केगा, ते जदों शुद्ध हो गया आखन लगे शुद्ध पए, जदों वह बिलकुल साफ हो गया मैल कट्टी गई, ते आप सियाने जानदे हो छब कै शक्त है, फिर वह टिक जांदा, उहदी छब उहदी फिर सुंदरता निखर आउंदी। भाई साहब जी ने उपदेश दे के आख्या, दुरमत दुबदा भ्रमत चतुर कुंट, गुरमत एक टेक मोन ना बकत है। ये मन भी टिक जाएगा जे अंदर दी मैल इहदी कट्टी जावे। ते मैल कट्टी किवें जावेगी, रोज बचन पढ़दे आ ना, मूत पलीती कपड़ होए, दे साबून लईऐ ओह धोए, भरीऐ मत पापा कै संग, ओ धोपै नावै कै रंग। ਕਾਹਦੇ ਵਾਸਤੇ ਬਾਣੀ ਪੜ੍ਹਦੇ ਹਾਂ, ਕਿਉਂ ਨਾਮ ਜਪਦੇ ਹਾਂ? ਤਾਂ ਕਿ ਮਨ ਅੰਦਰੋਂ ਸਾਫ਼ ਹੋ ਜਾਏ, ਨਿਖਰ ਜਾਵੇ, ਇਹ ਧੁੱਪ ਜਾਵੇ। ਸੁਖਮਨੀ ਸਾਹਿਬ ਜੀ ਦੇ ਵਿੱਚ ਵੀ ਬਚਨ ਆਇਆ ਹੈ ਕਿ ਨਾਮ ਜਪਣ ਦਾ ਅਸਲ ਦੇ ਵਿੱਚ ਪ੍ਰਯੋਜਨ ਕੀ ਹੈ, ਅਤੇ ਉੱਥੇ ਵੀ ਮਹਾਰਾਜ ਨੇ ਸਾਨੂੰ ਇਹੀ ਸਮਝਾਇਆ, ਭਾਈ ਜਦੋਂ ਨਾਮ ਜਪੇਗਾ, ਬਾਣੀ ਪੜ੍ਹੇਗਾ, ਤੇਰੇ ਅੰਦਰ ਦੀ ਮੈਲ ਉੱਤਰ ਜਾਵੇਗੀ। ਇਸ ਤਰ੍ਹਾਂ ਮਹਾਰਾਜ ਜੀ ਨੇ ਸਾਨੂੰ ਇਹ ਸਾਧਨ ਦੱਸੇ ਨੇ, ਇਹ ਢੰਗ ਦੱਸੇ ਨੇ। ਇਹ ਢੰਗ ਨੂੰ ਆਪਾਂ ਕਹਿ ਲਈਏ ਗੁਰਸਾਖੀ, ਇਤਿਹਾਸ ਸੁਣਨਾ, ਗੁਰੂ ਕੀ ਸਾਖੀ ਸੁਣਨੀ, ਉਪਦੇਸ਼ ਸੁਣਨਾ, ਅਤੇ ਗੁਰੂ ਕੀ ਬਾਣੀ ਪੜ੍ਹਨੀ, ਵਿਚਾਰਨੀ, ਕੀਰਤਨ ਸੁਣਨਾ, ਕਥਾ ਸੁਣਨੀ। ਇਹਨਾਂ ਸਾਧਨਾਂ ਦੇ ਦੁਆਰਾ, ਸੇਵਾ ਦੇ ਦੁਆਰਾ, ਸਤਿਗੁਰਾਂ ਦੇ ਅੱਗੇ ਸਮਰਪਣ ਦੇ ਦੁਆਰਾ ਇਹ ਮਨ ਜਿਹੜਾ ਹੈ ਸਾਫ਼ ਹੋ ਜਾਵੇਗਾ, ਸਵੱਛ ਹੋ ਜਾਵੇਗਾ ਜੀ।
ਇਹੜਾ ਤਿਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ।
ਹਜ਼ੂਰ ਕਹਿੰਦੇ ਨੇ ਇਹੜ ਤੇਹੜ, ਇੱਧਰ ਉੱਧਰ ਦੀਆਂ ਬਾਤਾਂ, ਇੱਧਰ ਉੱਧਰ ਦੀ ਝਾਕ, ਇੱਧਰ ਉੱਧਰ ਦੀ ਦੌੜ ਭੱਜ, ਛੱਡ ਤੂੰ ਇਹਨੂੰ ਛੱਡ ਦੇ, ਅਤੇ ਕੀ ਕਰ? ਗੁਰ ਕਾ ਸ਼ਬਦ ਪਛਾਣ, ਗੁਰੂ ਕੇ ਸ਼ਬਦ ਨੂੰ ਪਛਾਣ, ਗੁਰੂ ਕੇ ਸ਼ਬਦ 'ਤੇ ਨਿਸ਼ਚਾ ਕਰ। ਆਪਾਂ ਬਚਨ ਕਈ ਵਾਰ ਪੜ੍ਹਦੇ ਹਾਂ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਪਰਚਾ ਦਾ ਅਰਥ ਹੈ ਪ੍ਰਤੀਤੀ, ਭਰੋਸਾ, ਯਕੀਨ, ਸਿਦਕ, ਅਤੇ ਪਰਚਾ ਦਾ ਅਰਥ ਜਿਹੜਾ ਹੈ ਉਹ ਪਛਾਣ ਵੀ ਕਰਦੇ ਨੇ। ਗੁਰੂ ਕਿਹਾ ਸਿੱਖਾ ਤੂੰ ਪੂਜਾ ਕਰਨੀ ਹੈ ਅਕਾਲ ਪੁਰਖ ਦੀ, ਅਤੇ ਭਰੋਸਾ ਕਰਨਾ ਹੈ ਗੁਰਬਾਣੀ ਦੇ ਉੱਤੇ, ਗੁਰੂ ਕੇ ਸ਼ਬਦ ਦੇ ਉੱਤੇ, ਅਤੇ ਦੀਦਾਰ ਕਰਨਾ ਹੈ ਗੁਰੂ ਕੇ ਖਾਲਸੇ ਦਾ। ਖਾਲਸੇ ਦੇ ਵਿੱਚੋਂ ਹੀ ਤੈਨੂੰ ਸਤਿਗੁਰਾਂ ਦੇ ਦਰਸ਼ਨ ਹੋਣੇ ਨੇ। ਸਾਧ ਸੰਗਤ ਜੀ, ਛੋਟੀ ਜਿਹੀ ਸਾਖੀ ਮੈਂ ਅਰਜ਼ ਕਰਕੇ ਨਾ ਖਾਲਸੇ ਦੇ ਦਰਸ਼ਨਾਂ ਦੀ, ਅਤੇ ਫਿਰ ਅੱਗੇ ਚੱਲਦੇ ਹਾਂ ਸ਼ਬਦ ਦੀ ਵਿਚਾਰ ਵੱਲ। ਕੱਲ੍ਹ ਦਿਹਾੜਾ ਲੰਘ ਕੇ ਗਿਆ ਨਾ, ਇੱਕ ਬੜਾ ਮਹੱਤਵਪੂਰਨ ਇੱਕ ਚਿਲਕਾਰਾ ਦਰਸ਼ਨ ਕਰਿਓ ਜ਼ਰਾ। ਨਿੱਕਾ ਜਿਹਾ ਬਾਲਕ ਹੈ, 10 ਸਾਲਾਂ ਦਾ, ਆਪਣੇ ਖੂਹ ਤੋਂ ਦੌੜਿਆ ਆਇਆ ਅਤੇ ਮਾਂ ਨੂੰ ਗਲਵੱਕੜੀ ਪਾਈ ਅਤੇ ਬੜਾ ਖੁਸ਼ ਹੋਇਆ, ਅਤੇ ਮਾਂ ਨੇ ਵੇਖ ਕੇ ਆਖਿਆ ਪੁੱਤ ਬੜਾ ਖੁਸ਼ ਹੈ, ਅੱਜ ਕਿਹੜਾ ਖਜ਼ਾਨਾ ਲੱਭਾ ਜੀ? ਆਖਣ ਲੱਗਾ ਮਾਤਾ ਜੀ, ਅੱਜ ਮੈਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਹੋਏ ਨੇ। ਮਾਂ ਹੈਰਾਨ ਹੋ ਕੇ ਕਹਿੰਦੀ, ਪੁੱਤਰਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜੋਤੀ ਜੋਤ ਸਮਾਇਆ, ਕਿੰਨੇ ਸਾਲ ਲੰਘੇ ਨੇ, ਤੇ ਤੂੰ ਕਿਵੇਂ ਕਹਿੰਦਾ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ? ਕੀ ਸੁਪਨੇ ਵਿੱਚ ਹੋਏ? ਨਹੀਂ ਮਾਤਾ ਜੀ, ਪ੍ਰਤੱਖ ਹੋਏ। ਪੁੱਤਰ ਉਹ ਕਿਵੇਂ? ਆਖਣ ਲੱਗੇ, ਮਾਤਾ ਜੀ, ਤੁਸੀਂ ਤੇ ਬਚਪਨ ਤੋਂ ਲੈ ਕੇ ਮੈਨੂੰ ਲੋਰੀਆਂ ਸੁਣਾ ਸੁਣਾ ਕੇ ਬਚਨ ਯਾਦ ਕਰਵਾ ਦਿੱਤੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਖਾਲਸਾ ਮੇਰੋ ਮੁੱਖ ਹੈ ਅੰਗਾ, ਖਾਲਸੇ ਕਹਿ ਹੋ ਸਾਧ ਸਾਧ ਸੰਗਾ। ਮਾਤਾ ਜੀ, ਅੱਜ ਆਪਣੇ ਖੂਹ ਤੇ ਕੁਝ ਖਾਲਸੇ ਆਏ, ਸਿੰਘ ਆਏ, ਤੇ ਮਾਤਾ ਨੇ ਬਹੁਤ ਖੁਸ਼ ਹੋ ਕੇ ਗੱਲ ਨਾ ਲਾ ਕੇ ਆਪਣੇ ਪੁੱਤਰ ਨੂੰ, ਜਿਸ ਭਜੰਗੀ ਦਾ ਨਾਮ ਹੈ ਭਾਈ ਤਾਰੂ ਸਿੰਘ, ਲਾਡ ਲਾ ਕੇ ਆਖਿਆ, ਹਾਂ ਮੇਰੇ ਪੁੱਤ ਜੀ, ਮੈਂ ਭੁੱਲ ਗਈ, ਸੱਚਮੁੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਕਿਤੇ ਗਏ ਥੋੜਾ ਨੇ, ਆਪਣੇ ਖਾਲਸੇ ਦੇ ਰੂਪ ਦੇ ਵਿੱਚ ਦਰਸ਼ਨ ਬਖਸ਼ਦੇ ਨੇ। ਆਖਿਆ, ਮਾਤਾ ਜੀ, ਮੈਂ ਉਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਦੀ ਬੇਨਤੀ ਕਰਕੇ ਆਇਆ, ਤੇ ਮਾਤਾ ਜੀ ਨੇ ਮੱਥੇ ਵੱਟ ਨਾ ਪਾਇਆ, ਬੜੀ ਖੁਸ਼ੀ ਨਾਲ ਛੇਤੀ ਛੇਤੀ ਪ੍ਰਸ਼ਾਦਾ ਤਿਆਰ ਕੀਤਾ, ਪੁੱਤ ਲੈ ਕੇ ਚੱਲਿਆ, ਤੇ ਕਹਿੰਦਾ, ਮਾਂ ਤੂੰ ਦੱਸਦੀ ਆ ਨਾ, ਇਹ ਸਿੰਘ ਸਾਡੇ ਲਈ ਲੜਦੇ ਪਏ ਨੇ, ਇਹ ਸਿੰਘ ਜ਼ੁਲਮ ਦੇ ਵਿਰੁੱਧ, ਪਾਪ ਦੇ ਵਿਰੁੱਧ, ਧਰਮ ਵਾਸਤੇ ਜੂਝਦੇ ਪਏ ਨੇ। ਮਾਂ, ਜਿਹੜੇ ਸਾਰੀ ਮਾਨਵਤਾ ਲਈ ਲੜਦੇ ਪਏ ਨੇ, ਉਹਨਾਂ ਦੇ ਪਿੰਡੇ ਨੰਗੇ, ਉਹਨਾਂ ਦੇ ਪੈਰੀਂ ਜੋੜੇ ਨਹੀਂ। ਮਾਂ, ਸਿਆਲ ਦੀ ਰੁੱਤ ਹੈ ਤੇ ਉਹਨਾਂ ਦਾ ਵੈਰੀਆਂ ਦੇ ਨਾਲ ਥਾਵਾਂ ਥਾਵਾਂ ਤੇ ਟਾਕਰਾ ਹੁੰਦਾ ਹੈ। ਮਾਂ, ਜੇ ਤੂੰ ਆਗਿਆ ਦਵੇਂ ਤੇ ਜੋ ਕੋਈ ਚਾਦਰ ਕੰਬਲ ਆਪਣੇ ਘਰ ਵਿੱਚ ਹੈ, ਮੈਂ ਉਹਨਾਂ ਸਿੰਘਾਂ ਨੂੰ ਭੇਟ ਕਰਾਵਾਂ। ਮਾਂ ਨੇ ਉਸੇ ਵੇਲੇ ਲਿਆ ਕੇ ਪੁੱਤਰ ਦੇ ਸਾਹਮਣੇ ਸਾਰਾ ਕੁਝ ਧਰ ਦਿੱਤਾ, ਤੇ ਪੁੱਤਰ ਕਹਿੰਦਾ, ਮਾਂ ਆਪਾਂ ਕਿੱਦਾਂ ਗੁਜ਼ਾਰਾ ਕਰਾਂਗੇ ਫਿਰ ਭਲਾ? ਤੇ ਮਾਂ ਕਹਿੰਦੀ ਹੈ, ਪੁੱਤ ਜੀ, ਆਪਾਂ ਅੱਗ ਲਾ ਲਵਾਂਗੇ, ਧੂਣੀ ਲਾ ਲਵਾਂਗੇ, ਉਹਦੇ ਸੇਕ ਦੇ ਵਿੱਚ ਗੁਜ਼ਾਰਾ ਕਰ ਲਵਾਂਗੇ, ਇਹ ਤੂੰ ਸਿੰਘਾਂ ਨੂੰ ਭੇਟ ਕਰਿਆ। ਜਦੋਂ ਸਾਰਾ ਕੁਝ ਲਿਜਾ ਕੇ ਪ੍ਰਸ਼ਾਦਾ ਛਕਾਇਆ, ਬਸਤਰ ਭੇਟ ਕੀਤੇ, ਤੇ ਸਿੰਘਾਂ ਨੇ ਪੁੱਛਿਆ, ਦੱਸ ਭਈ ਭਜੰਗੀ ਸਿੰਘਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਜ਼ਾਨਿਆਂ ਦੇ ਵਿੱਚੋਂ ਤੈਨੂੰ ਕੀ ਲੈ ਕੇ ਦਈਏ, ਤੇਰੀ ਕੀ ਅਰਦਾਸ ਗੁਰੂ ਚਰਨਾਂ ਵਿੱਚ ਕਰੀਏ। ਆਖਿਆ ਖਾਲਸਾ ਜੀ, ਹੋਰ ਤਾਂ ਮੈਨੂੰ ਪਤਾ ਨਹੀਂ, ਮੇਰੀ ਮਾਂ ਨੇ ਮੈਨੂੰ ਇੱਕੋ ਗੱਲ ਸਿਖਾਈ ਹੈ ਕਿ ਗੁਰੂ ਕੋਲੋਂ ਜਦੋਂ ਮੰਗਣਾ ਸਿੱਖੀ ਸਿਦਕ ਮੰਗਣਾ। ਖਾਲਸਾ ਜੀ, ਮੇਰੀ ਅਰਦਾਸ ਗੁਰੂ ਚਰਨਾਂ ਵਿੱਚ ਕਰ ਦਿਓ ਕਿ ਭਾਈ ਤਾਰੂ ਸਿੰਘ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਉਹਨਾਂ ਪੂਰੇ ਸੂਰੇ ਸਿੰਘਾਂ ਨੇ ਅਰਦਾਸਾਂ ਸੋਧਿਆ, ਸਤਿਗੁਰੂ ਕਲਗੀਧਰ ਜੀ, ਤੇਰੇ ਇਸ ਲਾਡਲੇ ਪਿਆਰੇ ਸੇਵਕ ਭਾਈ ਤਾਰੂ ਸਿੰਘ ਦੀ ਭਜੰਗੀ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਵੇ। ਜਿਸ ਦਿਨ ਉਹਨਾਂ ਨੂੰ ਪਕੜਨ ਵਾਸਤੇ ਜ਼ਾਲਮ ਆਏ, ਮਾਂ ਨੇ ਛਾਤੀ ਨਾਲ ਲਾ ਕੇ ਮੱਥਾ ਚੁੰਮ ਕੇ ਕਿਹਾ, ਮੇਰੇ ਲਾਲ, ਬਚਪਨ ਵਿੱਚ ਤੇਰੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ, ਮੈਂ ਬਹੁਤ ਮੁਸ਼ਕਲਾਂ ਨਾਲ ਪਾਲਿਆ, ਪੁੱਤਰ ਤੋਰਨੇ ਆਸਾਨ ਨਹੀਂ, ਪਰ ਮੇਰੇ ਲਾਲ, ਮੇਰੀ ਇੱਕ ਬੇਨਤੀ, ਮੇਰਾ ਹੁਕਮ, ਮੇਰੇ ਮਨ ਦੀ ਭਾਵਨਾ ਜੋ ਮਰਜ਼ੀ ਸਮਝ ਲੈ। ਮੇਰੇ ਪੁੱਤਰਾ, ਤੂੰ ਲਾਹੌਰ ਚੱਲਿਆ, ਲਾਹੌਰੋਂ ਇਹ ਖਬਰ ਤਾਂ ਭਾਵੇਂ ਆ ਜਾਏ ਕਿ ਮਾਤਾ ਤੇਰਾ ਪੁੱਤ ਸ਼ਹੀਦ ਹੋ ਗਿਆ, ਪਰ ਇਹ ਖਬਰ ਨਾ ਆਵੇ ਕਿ ਤੇਰੇ ਪੁੱਤ ਦੇ ਕੇਸ ਕੱਟੇ ਗਏ, ਤੇਰਾ ਪੁੱਤ ਪਤਤ ਹੋ ਗਿਆ, ਇਹ ਖਬਰ ਨਹੀਂ ਆਉਣੀ ਚਾਹੀਦੀ। ਮੇਰੇ ਦੁੱਧ ਦੀ ਲਾਜ ਰੱਖੀ ਤੇ ਪੁੱਤ ਪ੍ਰਣ ਕਰਕੇ ਤੁਰਿਆ। ਤੇ ਸਾਧ ਸੰਗਤ ਜੀ, ਇਤਿਹਾਸ ਆਪਾਂ ਸ਼੍ਰਵਣ ਕੀਤਾ ਹੈ ਕਿ ਭਾਈ ਤਾਰੂ ਸਿੰਘ ਜੀ ਖੋਪਰ ਲੈ ਗਿਆ, ਪਰ ਉਸ ਸੂਰਮੇ ਨੇ ਸਿੱਖੀ ਸਿਦਕ ਤੇ ਆਂਚ ਨਹੀਂ ਆਉਣ ਦਿੱਤੀ। ਜਦੋਂ ਅੰਦਰੋਂ ਮਨ ਪੂਰਾ ਹੋਵੇ, ਮਨ ਟਿਕਿਆ ਹੋਵੇ ਤੇ ਗੁਰੂ ਸਹਾਇਤਾ ਕਰਦਾ, ਜੇ ਮਨ ਇੱਧਰ ਉੱਧਰ ਦੁਬਦਾ ਵਿੱਚ ਦੌੜਦਾ ਹੋਵੇ ਤੇ ਫਿਰ ਗੁਰੂ ਸਹਾਇਤਾ ਨਹੀਂ ਕਰਦਾ। ਸੋ ਧੰਨ ਭਾਈ ਤਾਰੂ ਸਿੰਘ ਜੀ ਦਾ ਧਿਆਨ ਧਰੀਏ, ਇੱਕ ਛਿਨ ਵਾਸਤੇ ਆਓ ਸਾਰੀ ਸੰਗਤ, ਇਹ ਹਲੂਣਾ ਵੀ ਹੈ, ਇਹ ਪ੍ਰਣ ਵੀ ਹੈ ਤੇ ਇਹ ਸਾਡੇ ਮਨ ਦੇ ਅੰਦਰ ਦੀ ਅਰਦਾਸ ਵੀ ਹੈ। ਆਓ ਰਲ ਮਿਲ ਕੇ ਇਹ ਬਚਨ ਪੜ੍ਹ ਲਈਏ, ਕਿਤੇ ਸਾਡਾ ਮਨ ਵੀ ਜਾਗ ਪਵੇ। ਸਾਰੀ ਸੰਗਤ ਕਰੋ ਕਿਰਪਾ, ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਸਿਰ ਜਾਵੇ। ਇਹ ਮਾਵਾਂ ਦਾ ਕੰਮ ਹੈ ਆਪਣੇ ਬੱਚਿਆਂ ਨੂੰ ਗੁਰਮਤ ਦੇ ਨਾਲ, ਗੁਰਮਤ ਵਾਲੇ ਸੰਸਕਾਰ ਦੇ ਕੇ ਜੋੜਨਾ। ਤੋ ਸਾਧ ਸੰਗਤ ਜੀ, ਮਹਾਰਾਜ ਜੀ ਨੇ ਬਚਨ ਕੀਤਾ ਹੈ, ਭਾਈ ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ, ਤੂੰ ਗੁਰੂ ਕੇ ਸ਼ਬਦ ਦੇ ਨਾਲ ਜੁੜ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਇੱਕ ਅਰਜ਼ ਮੈਂ ਹੋਰ ਇੱਥੇ ਕਰ ਦੇਵਾਂ, ਏਹੜ ਤੇਹੜ ਆਪਾਂ ਕਰਦੇ ਹਾਂ ਕਿ ਨਹੀਂ ਕਰਦੇ? ਏਹੜ ਤੇਹੜ ਜਦੋਂ ਆਪਾਂ ਡੋਲਣੀ ਭਰ ਕੇ ਖੀਰ ਦੀ ਕਿਸੇ ਕਬਰ ਵੱਲ ਤੁਰ ਪੈਂਦੇ ਹਾਂ ਤੇ ਇਹ ਏਹੜ ਤੇਹੜ ਹੈ। ਜਦੋਂ ਕਿਤੇ ਆਪਾਂ ਮੜੀ ਮਸਾਣੀ ਵੱਲ ਤੁਰ ਪੈਂਦੇ ਹਾਂ, ਕਿਸੇ ਕਬਰ ਵੱਲ, ਕਿਸੇ ਜੋਤਿਸ਼ੀ ਵੱਲ, ਮੁੰਦਰੀਆਂ ਨਗਾਂ ਵਾਲੀਆਂ ਧਾਗੇ ਸੂਤੇ, ਇਹ ਏਹੜ ਤੇਹੜ ਨਹੀਂ ਹੈ ਤੇ ਹੋਰ ਕੀ ਹੈ ਭਲਾ? ਇੱਕ ਜੋਤਿਸ਼ੀ ਸਾਹਿਬ ਪੰਡਿਤ ਜੀ, ਬੜੇ ਨੇਕ ਆਦਮੀ, ਉਹ ਕਹਿਣ ਲੱਗੇ ਕਿ ਮੇਰਾ ਇਹ ਕੰਮ ਹੈ, ਮੇਰੀ ਇਹ ਰੋਜ਼ੀ ਰੋਟੀ ਹੈ, ਮੇਰੇ ਕੋਲ ਬਹੁਤ ਲੋਕ ਰੋਜ਼ ਆਉਂਦੇ ਨੇ, ਪਰ ਜਦੋਂ ਕੋਈ ਸਰਦਾਰ ਜੀ ਆਉਂਦੇ ਨਾ, ਜਦੋਂ ਕੋਈ ਸਿੰਘ ਆਉਂਦਾ ਹੈ ਨਾ ਦਸਤਾਰਧਾਰੀ, ਤੇ ਮੇਰੇ ਮਨ ਨੂੰ ਬੜਾ ਦੁੱਖ ਲੱਗਦਾ। ਕਹਿੰਦੇ ਕਈ ਵਾਰਾਂ ਤਾਂ ਮੈਂ ਉਹਨਾਂ ਨੂੰ ਕਹਿ ਵੀ ਦਿੰਦਾ ਵੀ ਸਰਦਾਰ ਜੀ, ਤੁਸੀਂ ਮੇਰੇ ਕੋਲ ਕੀ ਲੈਣ ਆਏ ਹੋ, ਤੁਸੀਂ ਆਪਣੇ ਗੁਰੂ ਦੇ ਚਰਨਾਂ ਵਿੱਚ ਜਾ ਕੇ ਆਪਣਾ ਦੁੱਖ ਰੋਵੋ। ਉਹ ਕਹਿੰਦਾ ਜਦੋਂ ਮੇਰੇ ਵੱਡੇ ਵਡੇਰਿਆਂ ਨੂੰ ਲੋੜ ਪਈ, ਮੇਰੇ ਵੱਡੇ ਵਡੇਰੇ ਜਦੋਂ ਸਾਰੇ ਦਰਵਾਜ਼ਿਆਂ ਤੋਂ ਨਿਰਾਸ਼ ਹੋ ਗਏ ਤੇ ਉਹ ਕਿੱਥੇ ਗਏ? ਆਨੰਦਪੁਰ ਸਾਹਿਬ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿੱਚ। ਜਦੋਂ ਪੰਡਿਤਾਂ ਨੂੰ ਲੋੜ ਪਈ, ਉਹਨਾਂ 'ਤੇ ਮੁਸੀਬਤ ਆਈ, ਉਹ ਮੁਸ਼ਕਲ ਵਿੱਚ ਪਏ, ਉਹ ਗੁਰੂ ਦੀ ਸ਼ਰਨ ਵਿੱਚ ਗਏ। ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ, ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਪਿਤਾ ਕਹਿਣ ਵਾਲਿਆ, ਸਿੱਖਾ ਜਦੋਂ ਤੇਰੇ 'ਤੇ ਨਿੱਕੀ ਜਿਹੀ ਮੁਸ਼ਕਲ ਆਉਂਦੀ ਹੈ, ਤੂੰ ਕਦੇ ਭੱਜ ਕੇ ਕਬਰ ਵੱਲ ਚੱਲਿਆ ਜਾਂਦਾ, ਕਦੇ ਮੜੀ ਵੱਲ ਚੱਲਿਆ ਜਾਂਦਾ, ਕਦੇ ਜੋਤਿਸ਼ੀ ਵੱਲ ਚੱਲਿਆ ਜਾਂਦਾ, ਕਦੇ ਕਿਸੇ ਮੌਲਾਣੇ ਵੱਲ ਚੱਲਿਆ ਜਾਂਦਾ, ਅੱਜ ਹਜ਼ੂਰ ਕਹਿੰਦੇ ਨੇ ਇਹ ਹੜ ਤੇ ਹੜ ਛੱਡ ਤੂੰ, ਛੱਡ ਦੇ ਗੱਲਾਂ, ਇਤਿਹਾਸ ਵੱਲ ਮਾਰੋ ਖਾਂ ਝਾਤੀ। ਉਹ ਰੋਂਦੇ ਕੁਰਲਾਉਂਦੇ ਆਏ, ਉਹਨਾਂ ਨੇ ਕਿਹਾ ਸਤਿਗੁਰੂ ਜੀ ਸਾਡੀ ਬਾਂਹ ਕੋਈ ਨਹੀਂ ਫੜਦਾ, ਇੱਕ ਤੇਰੇ ਤੇ ਆਸਰਾ, ਸਾਡੀ ਬਾਂਹ ਫੜੋ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੁੱਤਰ ਇਤਿਹਾਸ ਵਿੱਚ ਬਚਨ ਆਏ ਨੇ, ਬਾਂਹ ਅਸਾਡੀ ਪਕੜੀਏ ਗੁਰ ਹਰਗੋਬਿੰਦ ਕੇ ਨੰਦ। ਤੇ ਅੱਗੋ ਉੱਤਰ ਪਤਾ ਕੀ ਮਿਲਿਆ ਸੀ, ਚਾਂਦ ਭੱਟ ਜੀ ਨੇ ਲਿਖਿਆ, ਬੜਾ ਪਿਆਰਾ ਬਚਨ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਕੀ ਉਪਦੇਸ਼ ਦਿੱਤਾ, ਕੀ ਵਾਅਦਾ ਉੱਥੇ ਕੀਤਾ, ਤੇ ਆਖਣ ਲੱਗੇ ਬਾਂਹ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਬਾਂਹ ਨਾ ਛੋਡੀਐ। ਗੁਰ ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋਡੀਐ। ਬੜੇ ਪਿਆਰੇ ਬਚਨ ਇੱਕ ਉਰਦੂ ਦੇ ਸ਼ਾਇਰ ਨੇ ਲਿਖੇ। ਜਦੋਂ ਪੰਡਿਤਾਂ ਨੇ ਰੋ ਕੇ ਤਰਲਾ ਲਿਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਬਚਨ ਕੀਤਾ ਸੀ ਕਿ ਹੁਣ ਕਿਸੇ ਮਹਾਂਪੁਰਖ ਨੂੰ ਆਪਣੀ ਜਾਨ ਦੀ ਆਹੂਤੀ ਦੇਣੀ ਪੈਣੀ, ਕੁਰਬਾਨੀ ਦੇਣੀ ਪੈਣੀ ਹੈ, ਤੇ ਕੁਰਬਾਨੀ ਦੇਣ ਵਾਲਾ ਕੋਈ ਸਧਾਰਨ ਇਨਸਾਨ ਨਾ ਹੋਵੇ। ਸਧਾਰਨ ਇਨਸਾਨ ਦੀ ਕੁਰਬਾਨੀ ਨਾਲ ਕੁਝ ਫਰਕ ਨਹੀਂ ਪੈਣਾ, ਇਹ ਤੇ ਕਿਸੇ ਮਹਾਂਪੁਰਖ ਨੂੰ ਆਪਣਾ ਆਪਾ ਵਾਰਨਾ ਪੈਣਾ ਹੈ। ਇੱਥੇ ਕੋਈ ਹੋਵੇ ਧਰਮ ਵੀਰ, ਤੇ ਬਚਨ ਆਏ ਨੇ, ਉਹ ਲਿਖਦਾ ਹੈ, ਕਹਾ ਨਜ਼ਰ ਆਪਣੀ ਕਰੇ ਜਾਨ ਕੋਈ, ਆਪਣੀ ਨਜ਼ਰ ਦੇਵੇ, ਨਜ਼ਰਾਨਾ ਦੇਵੇ ਜਾਨ ਦੀ ਭੇਟਾ ਦਾ। ਕਹਾ ਨਜ਼ਰ ਆਪਣੀ ਕਰੇ ਜਾਨ ਕੋਈ, ਬਨੇ ਧਰਮ ਜਗ ਕਾ ਬਲੀਦਾਨ ਕੋਈ, ਅਗਰ ਵੀਰ ਐਸਾ ਹੋ ਇਨਸਾਨ ਕੋਈ, ਤੋ ਬਨੇ ਧਰਮ ਰਕਸ਼ਾ ਕਾ ਇਮਕਾਨ ਕੋਈ, ਅਗਰ ਕੋਈ ਕੁਰਬਾਨ ਧਰਮਾਤਮਾ ਹੋ, ਤੋ ਮੁਸ਼ਕਲ ਕੁਸ਼ਾ ਆਪਣਾ ਪਰਮਾਤਮਾ ਹੋ। ਜਦੋਂ ਇਹ ਗੱਲ ਕਹੀ, ਪੰਡਿਤ ਬਹੁਤ ਹੈਰਾਨ, ਬੜੇ ਦੁਖੀ, ਬੜੀ ਵਿਚਾਰ ਵਿੱਚ ਪਏ, ਐਸਾ ਧਰਮਾਤਮਾ ਕਿੱਥੋਂ ਲੱਭੀਏ। ਤੇ ਕੋਲ ਖਲੋਤੇ 9 ਵਰਿਆਂ ਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਖਿਆ, ਕਹਾ ਦਸਵੇਂ ਗੁਰਦੇਵ ਨੇ ਦਸਤ ਬਸਤਾ, ਸੁਣੋ ਐ ਪਿਤਾ ਜੀ ਮਹਾਰਾਜ ਕਿਪਲਾ, ਨਹੀਂ ਧਰਮ ਵੀਰ ਆਪਸਾ ਕੋਈ ਬੰਦਾ, ਫਕਤ ਆਪ ਮੇ ਹੈ ਸਦਾਕਤ ਕਾ ਜਲਵਾ। ਬਜੁਦ ਆਪ ਕੇ, ਬਜੁਦ ਦਾ ਅਰਥ ਹੈ ਤੁਹਾਡੇ ਤੋਂ ਬਗੈਰ, ਬਜੁਦ ਆਪ ਕੇ ਕੌਣ ਧਰਮਾਤਮਾ ਹੈ, ਅਗਰ ਕੋਈ ਹੈ ਤੋ ਵੋ ਪਰਮਾਤਮਾ ਹੈ। ਸਤਿਗੁਰੂ ਜੀ ਤੁਹਾਡੇ ਤੋਂ ਬਗੈਰ ਕੌਣ ਮਹਾਂਪੁਰਖ ਲੱਭੇਗਾ। ਤੇ ਫਿਰ ਇਹ ਬੇਨਤੀ ਕਰਕੇ ਕਹਿੰਦੇ ਨੇ, ਵੇਖੋ ਸਤਿਗੁਰਾਂ ਦੀ ਕੈਸੀ ਕੁਰਬਾਨੀ। ਆਖਿਆ ਹੈ ਕਿ ਸੱਚੇ ਪਾਤਸ਼ਾਹ ਜੀ, ਇਹਨਾਂ ਨੂੰ ਕਿਸੇ ਹੋਰ ਦੀ ਖੋਜ ਵਿੱਚ ਨਾ ਪਾਓ, ਆਪ ਕਿਰਪਾ ਕਰਕੇ ਕੁਰਬਾਨੀ ਦੇ ਰਸਤੇ ਤੇ ਆਪਣੇ ਚਰਨ ਪਾਓ, ਆਪ ਮਹਾਰਾਜ ਜੀ ਅੱਗੇ ਲੱਗੋ, ਇਹਨਾਂ ਦੇ ਦੁੱਖ ਨੂੰ ਪਿਤਾ ਜੀ ਤੁਸੀਂ ਆਪ ਨਿਵਾਰੋ। ਤੇ ਬੜੇ ਪਿਆਰੇ ਬਚਨ ਉਹ ਉਰਦੂ ਦਾ ਸ਼ਾਇਰ ਕਹਿੰਦਾ ਹੈ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਉਹ ਆਪਣੇ ਪਿਤਾ ਜੀ ਨੂੰ ਕਹਿੰਦੇ ਪਏ ਨੇ ਕਿ ਸਤਿਗੁਰੂ ਜੀ ਮਿਹਰ ਕਰੋ, ਆਪ ਸ਼ਹਾਦਤ ਦੇਣ ਵਾਸਤੇ ਤੁਰੋ। ਕੀ ਇਹ ਕੋਈ ਛੋਟੀ ਗੱਲ ਸੀ, ਕੀ ਇਹ ਕੋਈ ਸਧਾਰਨ ਗੱਲ ਸੀ। ਤੇ ਉੱਥੇ ਬਚਨ ਆਏ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਖੁਦ ਆਪ ਕੁਰਬਾਨ ਹੋਵੋ, ਇਹਦੇ ਵਿੱਚ ਹੀ ਗੁਰੂ ਘਰ ਦੀ ਵਡਿਆਈ ਹੈ, ਇਹਦੇ ਵਿੱਚ ਹੀ ਸੰਸਾਰ ਦਾ ਭਲਾ ਹੈ। ਗੁਰਮੁਖੋ, ਕਈ ਅਕਿਰਤ ਕਣ ਲੋਕ ਨੇ ਤੇ ਉਹ ਇਹਨੂੰ ਗਲਤ ਰੰਗਤ ਦਿੰਦੇ ਨੇ ਤੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤਿਲਕ ਜੰਜੂ ਦੇ ਰਖਵਾਲੇ ਇਸ ਲਈ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਹਿੰਦੂ ਨੇ। ਕਵੀ ਦੀ ਬੜੀ ਪਿਆਰੀ 2 ਲਾਈਨਾਂ ਦੀ ਇੱਕ ਰਚਨਾ, ਉਹ ਕਹਿੰਦਾ 9 ਸਾਲ ਦਾ ਨਾਨਕ ਕਹਿੰਦਾ ਜਬਰੀ ਜੰਜੂ ਪੈਣ ਨਹੀਂ ਦੇਣਾ, 9 ਸਾਲ ਦਾ ਗੋਬਿੰਦ ਕਹਿੰਦਾ ਜਬਰੀ ਜੰਜੂ ਲੈਣ ਨਹੀਂ ਦੇਣਾ। ਗੱਲ ਸਿੱਧੀ ਹੈ, ਜੇ ਕੋਈ ਧੱਕੇ ਨਾਲ ਜਨੇਊ ਪਾਉਣ ਆਇਆ ਸੀ, ਪਹਿਲੇ ਜਾਮੇ ਵਿੱਚ ਧੱਕੇ ਨਾਲ ਪਵਾਇਆ ਜਨੇਊ ਪਾਇਆ ਨਹੀਂ, ਤੇ 10ਵੇਂ ਜਾਮੇ ਵਿੱਚ ਧੱਕੇ ਨਾਲ ਲੈਂਦਾ ਸੀ ਤੇ ਉਹਨੂੰ ਲੱਥਣ ਵੀ ਨਹੀਂ ਦਿੱਤਾ। ਗੱਜ ਕੇ ਆਖੋ ਸਤਨਾਮ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਸਿੱਖਾ ਤੂੰ ਏਹੜ ਤੇਹੜ ਛੱਡ ਤੇ ਇੱਕ ਥਾਂ ਤੇ ਟਿਕ ਜਾ ਗੁਰੂ ਕੇ ਸ਼ਬਦ ਦੇ ਵਿੱਚ।
ਸਤਿਗੁਰ ਅੱਗੇ ਤਹਿ ਬਾਓ ਸਭ ਕਿਛ ਜਾਣੈ ਜਾਣ।
ਸਤਿਗੁਰੂ ਅੰਤਰਜਾਮੀ ਤੇਰੇ ਮਨ ਦੀਆਂ ਸਾਰੀਆਂ ਹੀ ਜਾਣਦਾ ਹੈ, ਇਸ ਲਈ ਗੁਰੂ ਦੇ ਅੱਗੇ ਕੋਈ ਚਲਾਕੀ ਨਾ ਕਰ, ਆਪਣਾ ਆਪਾ ਗੁਰੂ ਦੇ ਅੱਗੇ ਸਮਰਪਣ ਕਰ ਦੇ ਪੂਰੀ ਤਰ੍ਹਾਂ।
ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਹਿਮਾਨ,
ਆਪਣੇ ਮਨ ਦੀ ਆਸਾ ਆਪਣੇ ਮਨ ਦੀ ਮਨਸਾ ਸਾਰਾ ਕੁਝ ਛੱਡ ਤਿਆਗ ਤੇ ਮਹਿਮਾਨ ਬਣ ਕੇ ਰਹੋ। ਆਪਣੇ ਘਰ ਮਹਿਮਾਨ ਆਵੇ ਉਹ ਆਪਣੀ ਮਰਜ਼ੀ ਨਹੀਂ ਕਰਦਾ। ਆਪਾਂ ਕਵਾਂਗੇ ਕੀ ਛਕੋਗੇ, ਉਹ ਕਹਿੰਦੇ ਜੋ ਮਰਜ਼ੀ ਛਕਾ ਦਿਓ, ਮਹਿਮਾਨ ਜੀ ਹੋਇਆ। ਕਿੱਥੇ ਸੌਵੋਗੇ, ਇਸ ਕਮਰੇ 'ਚ ਕਿ ਇਸ ਕਮਰੇ 'ਚ ਆਉਂਦੇ, ਜਿੱਥੇ ਤੁਸੀਂ ਕਹੋ। ਮਤਲਬ ਮਹਿਮਾਨ ਬਣ ਕੇ ਗੁਰੂ ਦੀ ਆਗਿਆ ਮਨ, ਗੁਰੂ ਦਾ ਬਚਨ ਮਨ, ਆਪਣੇ ਮਨ ਦੀਆਂ ਮਰਜ਼ੀਆਂ ਤਿਆਗ ਦੇ।
ਸਤਿਗੁਰ ਕੈ ਭਾਣੈ ਪੀ ਚੱਲੇ ਤਾਂ ਦਰਗਹ ਪਾਵੇ ਮਾਣ।
ਗੁਰੂ ਕਿਹਾ ਸਿੱਖਾ, ਜੇ ਗੁਰੂ ਕੇ ਭਾਣੇ ਵਿੱਚ ਚੱਲੇਗਾ ਤੇ ਦਰਗਾਹ ਵਿੱਚ ਮਾਣ ਪ੍ਰਾਪਤ ਕਰੇਗਾ, ਇੱਥੇ ਵੀ ਤੇ ਅੱਗੇ ਵੀ। ਇਸ ਲਈ ਮਨ ਮੇਰੇ ਸਤਿਗੁਰ ਕੈ ਭਾਣੈ ਚੱਲ, ਨਿਜ ਘਰ ਵਸੈ ਹੈ ਅੰਮ੍ਰਿਤ ਪੀਵੈ ਹੈ ਤਾਂ ਸੁਖ ਲਹਿ ਹੈ ਮਹੱਲ। ਇਹ ਬਖਸ਼ਿਸ਼ ਤੈਨੂੰ ਤਾਂ ਮਿਲੇਗੀ ਜੇ ਭਾਣੇ ਵਿੱਚ ਚੱਲੇਗਾ।
ਨਾਨਕ ਜੇ ਨਾਮ ਨਾ ਚੇਤਨੀ ਤਿੰਨ ਤਿਗ ਪਹਿਨਣ ਤਿਗ ਖਾਣ।
ਧੰਨ ਗੁਰੂ ਅਮਰਦਾਸ ਮਹਾਰਾਜ, ਗੁਰੂ ਨਾਨਕ ਜੋਤ ਦਾ ਤੀਜਾ ਜਾਮਾ ਫਰਮਾਨ ਕਰਦੇ ਨੇ, ਜਿਹੜੇ ਨਾਮ ਨਹੀਂ ਚੇਤਦੇ, ਜਿਹੜੇ ਨਾਮ ਨਹੀਂ ਜਪਦੇ, ਸਿਮਰਨ ਨਹੀਂ ਕਰਦੇ, ਗੁਰੂ ਦੇ ਬਚਨਾਂ ਦੇ ਅਨੁਸਾਰ ਨਹੀਂ ਚੱਲਦੇ, ਤ੍ਰਿਗ ਹੈ ਉਹਨਾਂ ਦਾ ਪਹਿਨਣ ਤੇ ਤ੍ਰਿਗ ਹੈ ਉਹਨਾਂ ਦਾ ਖਾਣ। ਨਾਮ ਏਕਾ ਹੈ, ਸੰਸਾਰ ਦੀਆਂ ਬਾਕੀ ਸਾਰੀਆਂ ਵਸਤੂਆਂ ਸਿਫਰਾਂ ਨੇ, ਏਕਾ ਹੈ ਉਹਦੇ ਨਾਲ ਸਿਫਰਾਂ ਲੱਗੀਆਂ ਹੋਣ ਤੇ ਬਹੁਤ ਭਲਾ, ਪਰ ਜੇ ਸਿਫਰਾਂ ਇਕੱਲੀਆਂ ਹੋਣ ਤੇ ਏਕਾ ਉਹ ਤੇ ਹੋਵੇ ਹੀ ਨਾ, ਤੇ ਸਿਫਰਾਂ ਦਾ ਮੁੱਲ ਕੋਈ ਨਹੀਂ ਹੁੰਦਾ। ਇਸ ਲਈ ਭਾਈ ਤ੍ਰਿਕਾਰ ਹੈ ਪਹਿਨਣ ਤੇ ਖਾਣ ਤੇ, ਜੇ ਨਾਮ ਨਾਲੋਂ ਟੁੱਟੇ ਹੋਏ ਹਾਂ।
ਮਹੱਲਾ ਤੀਜਾ।
ਸਤਿਗੁਰੂ ਅਮਰਦਾਸ ਜੀ ਇਹ ਕਿਰਪਾ ਕਰਕੇ ਅਗਲੇ ਸਲੋਕ ਵਿੱਚ ਫਰਮਾਉਂਦੇ,
ਹਰ ਗੁਣ ਤੋਟ ਨਾ ਆਵਾਈ ਕੀਮਤ ਕਹਿਣ ਨਾ ਜਾਏ।
ਵਾਹਿਗੁਰੂ ਦੇ ਗੁਣ ਗਾਈਏ ਨਾ ਤੇ ਜਿੰਨੇ ਮਰਜ਼ੀ ਉਹਦੇ ਗੁਣ ਗਿਣੀ ਜਾਈਏ, ਉਹਦੇ ਗੁਣਾਂ ਦੀ ਤੋਟ ਨਹੀਂ ਆਉਂਦੀ, ਤੇ ਵਾਹਿਗੁਰੂ ਦੀ ਭਗਤੀ ਉਹਦੇ ਸਿਮਰਨ ਦੀ ਕੀਮਤ ਕੋਈ ਨਹੀਂ। ਵੀ ਜੇ ਆਪਾਂ ਕਹੀਏ ਵੀ ਮਾਇਆ ਦੇ ਕੇ ਰਸੀਦ ਕਟਾ ਲਈ ਹੈ ਤੇ ਬਾਬਾ ਜੀ ਹੁਣ ਅਖੰਡ ਪਾਠ ਸਾਹਿਬ ਸਾਡਾ ਤੁਸੀਂ ਕਰਦੇ ਹੋ, ਨਾ ਅਸੀਂ ਸੇਵਾ ਕਰਨ ਆਉਣਾ, ਨਾ ਅਸੀਂ ਪਾਠ ਸੁਣਨ ਆਉਣਾ, ਇਹ ਤੁਸੀਂ ਆਪੇ ਹੀ ਕਰ ਦੇਣਾ ਹੈ, ਇਹਦਾ ਮਤਲਬ ਕਿ ਪੈਸੇ ਦੇ ਕੇ ਭਗਤੀ ਖਰੀਦਣਾ ਚਾਹੁੰਦੇ ਹਾਂ ਆਪਾਂ, ਮੈਨੂੰ ਮਾਫ਼ ਕਰਿਓ, ਪੈਸੇ ਦੇ ਕੇ ਭਗਤੀ ਖਰੀਦ ਲੈਣੀ ਚਾਹੁੰਦੇ ਹਾਂ ਕਿ ਬਾਬਾ ਜੀ ਬਾਣੀ ਤੁਸੀਂ ਪੜ੍ਹੀ ਜਾਇਓ ਤੇ ਅਸੀਂ ਬਾਹਰ ਬੈਠੇ ਗੱਪਾਂ ਮਾਰੀ ਜਾਵਾਂਗੇ ਤੇ ਜਦੋਂ ਸਮਾਪਤੀ ਹੋਵੇਗੀ ਉਦੋਂ ਅਰਦਾਸ ਸਾਡੇ ਭਲੇ ਦੀ ਕਰ ਦੋਗੇ ਤੇ ਸਾਰਾ ਫਲ ਸਾਨੂੰ ਮਿਲ ਜਾਣਾ। ਹਜ਼ੂਰ ਕਹਿੰਦੇ ਨੇ ਭਗਤੀ ਦੀ ਸਿਮਰਨ ਦੀ ਕੋਈ ਕੀਮਤ ਨਹੀਂ, ਇਹਨੂੰ ਮਾਇਆ ਦੇ ਜ਼ੋਰ ਤੇ ਖਰੀਦਿਆ ਨਹੀਂ ਜਾ ਸਕਦਾ।
ਨਾਨਕ ਗੁਰਮੁਖ ਹਰ ਗੁਣ ਰਵੇ ਗੁਣ ਮਹਿ ਰਹੇ ਸਮਾਏ।
ਹਜ਼ੂਰ ਸਤਿਗੁਰੂ ਅਮਰਦਾਸ ਜੀ ਨੇ ਫਰਮਾਇਆ ਗੁਰਮੁਖ ਹਰ ਗੁਣ ਰਵੇ, ਜਿਹੜੇ ਗੁਰਮੁਖ ਨੇ ਨਾ ਉਹ ਆਪ ਭਗਤੀ ਕਰਦੇ ਨੇ। ਊਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ। ਜਿਹੜੇ ਗੁਰਮੁਖ ਨੇ ਉਹ ਸਦਾ ਭਗਤੀ ਕਰਦੇ ਨੇ, ਨਾਮ ਵਿੱਚ ਜੁੜੇ ਰਹਿੰਦੇ ਨੇ, ਵਾਹਿਗੁਰੂ ਦੇ ਗੁਣ ਗਾਉਂਦੇ ਨੇ, ਇਸ ਤਰ੍ਹਾਂ ਉਹਦੇ ਵਿੱਚ ਹੀ ਸਮਾ ਜਾਂਦੇ ਨੇ। ਨਾਮ ਜਪਦਿਆਂ ਨਾਮੀ ਦੇ ਵਿੱਚ ਅਭੇਦ ਹੋ ਜਾਣਾ, ਉਹਦੇ ਗੁਣ ਗਾਉਂਦਿਆਂ ਉਹਦੇ ਗੁਣਾਂ ਦੇ ਵਿੱਚ ਹੀ ਸਮਾ ਜਾਣਾ, ਇਹ ਗੁਰਮੁਖਾਂ ਦੀ ਵਡਿਆਈ ਹੈ ਜੀ।
ਪੌੜੀ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਰ।
ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਹੈ ਪੌੜੀ ਦੇ ਵਿੱਚ। ਹਜ਼ੂਰ ਕਹਿੰਦੇ ਨੇ ਇਹ ਜਿਹੜਾ ਸਰੀਰ ਹੈ ਨਾ ਮਨੁੱਖਾ ਦੇਹੀ, ਇਹ ਇੱਕ ਚੋਲੀ ਹੈ, ਇਹ ਇੱਕ ਬਸਤਰ ਹੈ, ਤੇ ਇਹ ਚੋਲੀ ਜਿਹੜੀ ਹੈ ਇਹ ਸੋਭਨੀਕ ਹੁੰਦੀ ਹੈ ਭਗਤੀ ਦੇ ਦੁਆਰਾ। ਮਨੁੱਖਾ ਜਨਮ ਸਫਲਾ ਤਾਂ ਹੁੰਦਾ ਹੈ ਜੇ ਸਿਮਰਨ ਕਰੀਏ, ਜੇ ਭਗਤੀ ਕਰੀਏ, ਜੇ ਨਾਮ ਜਪੀਏ।
ਹਰ ਪਾਠ ਲੱਗਾ ਅਧਕਾਈ ਬਹੁ ਬਹੁ ਬਿਦ ਭਾਤ ਕਰ।
ਤੇ ਰੇਸ਼ਮ ਦੀ ਕਢਾਈ ਹੋਈ ਹੈ ਬਹੁਤ ਪ੍ਰਕਾਰ ਦੀ, ਸੁੰਦਰ ਬੜੇ ਸੋਹਣੇ ਤੋਪੇ ਲੱਗੇ ਨੇ, ਬੜੀ ਸੋਹਣੀ ਇਹਦੇ ਉੱਤੇ ਕਢਾਈ ਹੋਈ ਹੈ। ਉਹ ਕੀ ਹੈ ਸਾਧ ਸੰਗਤ ਜੀ? ਵਾਹਿਗੁਰੂ ਦੇ ਨਾਮ ਦੀ ਵਡਿਆਈ ਹੈ। ਜੇ ਤੇ ਨਾਮ ਜਪਿਆ ਤੇ ਸਮਝ ਲਓ ਮਨੁੱਖਾ ਦੇਹੀ ਰੂਪੀ ਚੋਲੀ ਤੇ ਕਢਾਈ ਹੋ ਗਈ, ਹੀਰੇ ਮੋਤੀ ਜੜੇ ਗਏ, ਇਹ ਸੋਭਨੀਕ ਹੋ ਗਈ ਹੈ। ਤੇ ਜੇ ਨਾਮ ਦੀ ਭਗਤੀ ਦੀ ਕਢਾਈ ਨਹੀਂ ਤੇ ਇਹਨੇ ਰੁਲ ਜਾਣਾ ਹੈ, ਇਹਦੀ ਕੀਮਤ ਕਿਸੇ ਨੇ ਕੁਝ ਨਹੀਂ ਜਾਣਨੀ।
ਕੋਈ ਬੂਝੈ ਬੂਝਣ ਹਾਰ ਅੰਤਰ ਵਿਵੇਕ ਕਰ,
ਪਰ ਇਸ ਭੇਦ ਨੂੰ ਇਸ ਹਕੀਕਤ ਨੂੰ ਮੰਨ ਕਰਕੇ ਕੋਈ ਵਿਰਲਾ ਬੁੱਝਦਾ ਹੈ। ਬਹੁਤਾ ਸੰਸਾਰ ਸਾਡੇ ਵਰਗਾ ਮਾਇਆ ਦੀ ਹਨੇਰੀ ਦੇ ਵਿੱਚ ਹੀ ਅੰਨਾ ਹੋਇਆ ਪਿਆ। ਕੋਈ ਵਿਰਲੇ ਗੁਰਮੁਖ ਵਿਵੇਕਸ਼ੀਲ ਜਿਨ੍ਹਾਂ ਨੂੰ ਸਤਿਗੁਰੂ ਆਪ ਹੀ ਕਿਰਪਾ ਕਰਕੇ ਜਣਾ ਦਿੰਦੇ ਨੇ, ਉਹ ਇਸ ਭੇਦ ਨੂੰ ਬੁੱਝ ਲੈਂਦੇ ਹਨ।
ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ,
ਜਿਸ ਨੂੰ ਤੂੰ ਜਾਣਾ ਇਹ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਿਖਾਣੈ। ਦਾਤਾ ਜੀ ਸਾਡਾ ਵਸ ਨਹੀਂ, ਸਾਡਾ ਕਿੱਥੇ ਵਸ ਹੈ, ਜਿਹਨੂੰ ਤੂੰ ਆਪ ਜਾਣਾਵੇਂ ਉਹ ਜਾਣਦਾ। ਇਸ ਕਰਕੇ ਹੇ ਸਤਿਗੁਰੂ ਗਰੀਬ ਨਿਵਾਜ ਸਾਨੂੰ ਵੀ ਜਾਣਾ ਦਿਓ, ਸਾਡੇ ਵੀ ਝੋਲੀ ਦੇ ਵਿੱਚ ਕਿਰਪਾ ਕਰਕੇ ਸਿਮਰਨ ਦੀ ਨਾਮ ਦੀ ਦਾਤ ਪਾ ਦਿਓ, ਇਹ ਤਰਲਾ ਲੈ ਕੇ ਗੁਰੂ ਕੋਲੋਂ ਮੰਗੀਏ। ਇਹ ਬਚਨ ਆਪਾਂ ਪੜ੍ਹਦੇ ਹਾਂ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਦਾਤ ਮੰਗਣ ਵਾਲੀ ਹੈ, ਬਾਕੀ ਦੁਨਿਆਵੀ ਸੰਸਾਰ ਦੇ ਪਦਾਰਥ ਤਾਂ ਆਉਂਦੇ ਜਾਂਦੇ ਰਹਿੰਦੇ ਹੈ। ਸਭ ਤੋਂ ਮੰਗਣ ਵਾਲੀ ਜੇ ਕੀਮਤੀ ਕੋਈ ਦਾਤ ਹੈ ਤੇ ਉਹ ਭਗਤੀ ਦੀ ਹੈ, ਉਹ ਨਾਮ ਦੀ ਹੈ। ਤੇ ਐਵੇਂ ਨਾ ਆਪਾਂ ਆਪ ਨੂੰ ਭੁਲੇਖੇ ਵਿੱਚ ਪਾ ਲਿਆ ਕਰੀਏ ਵੀ ਕੋਈ ਨਹੀਂ ਆਹ ਕੰਮ ਕਰ ਲਈਏ ਫੇਰ ਭਗਤੀ ਕਰਾਂਗੇ। ਸਾਧ ਸੰਗਤ ਜੀ, ਇੱਕ ਸੱਜਣ ਜੀ ਉਹਨਾਂ ਨੇ ਦਾੜਾ ਸਾਬਤ ਰੱਖ ਲਿਆ, ਦਸਤਾਰ ਸਜਾਉਣ ਲੱਗ ਪਏ ਤੇ ਦਾਸ ਨੇ ਸੁਭਾਵਕ ਉਹਨਾਂ ਨੂੰ ਕਿਹਾ ਵੀ ਭਾਈ ਸਾਹਿਬ ਹੁਣ ਅੰਮ੍ਰਿਤ ਵੀ ਛਕ ਲਈਏ। ਅੱਗੋਂ ਹੱਸ ਪਏ ਤੇ ਕਹਿਣ ਲੱਗੇ ਮੁੰਡਾ ਵਿਆਹ ਲਈਏ, ਬਾਅਦ ਵਿੱਚ ਛਕਾਂਗੇ। ਤੇ ਦਾਸ ਨੇ ਬੇਨਤੀ ਕੀਤੀ ਵੀ ਕੀ ਅੰਮ੍ਰਿਤ ਛਕ ਲਓਗੇ ਤੇ ਤੁਹਾਡੇ ਮੁੰਡੇ ਦੇ ਰਿਸ਼ਤੇ 'ਚ ਭਾਨੀ ਵੱਜ ਜਾਏਗੀ, ਵੀ ਇੱਥੇ ਰਿਸ਼ਤਾ ਨਾ ਕਰਿਓ, ਮੁੰਡੇ ਦੇ ਪਿਓ ਨੇ ਅੰਮ੍ਰਿਤ ਛਕਿਆ ਹੋਇਆ। ਕਹਿੰਦੇ ਨਹੀਂ ਤੁਸੀਂ ਸਮਝਦਾਰ ਹੋ। ਮੈਂ ਕਿਹਾ ਜੀ ਮੈਨੂੰ ਨਹੀਂ ਕੁਛ ਪਤਾ, ਤੁਸੀਂ ਦੱਸੋ। ਆਖਣ ਲੱਗੇ ਗੱਲ ਇਹ ਆ ਵੀ ਮੁੰਡੇ ਦੇ ਵਿਆਹ ਦੇ ਉੱਤੇ ਨਾ ਜਿਵੇਂ ਮੈਂ ਲੋਕਾਂ ਦੇ ਪੁੱਤਾਂ ਦੇ ਵਿਆਹਾਂ ਤੇ ਜਾ ਕੇ, ਆਪ ਸਿਆਣੇ ਹੋ, ਪੈਲਸਾਂ ਦੇ ਵਿੱਚ ਖਰੂਦ ਪੈਂਦੇ ਨੇ, ਉਹ ਕਹਿੰਦਾ ਜੇ ਅੰਮ੍ਰਿਤ ਛਕਿਆ ਹੋਵੇਗਾ ਤੇ ਫਿਰ ਉਹ ਖਰੂਦ ਨਹੀਂ ਪੈਣੇ। ਕਿਸ ਤੁਰੇ ਫਿਰਦੇ ਹਾਂ ਆਪਾਂ? ਇਹਤੇ ਤੇ ਇੱਕ ਸਵਾਸ ਦਾ ਨਹੀਂ ਪਤਾ ਆਪਾਂ ਮੁੰਡੇ ਦੇ ਵਿਆਹ ਨੂੰ ਉਡੀਕੀ ਜਾਂਦੇ ਹਾਂ। ਹਰ ਜਪਦੇ ਹਾਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਕੇ ਕਹਿੰਦੇ ਹੈ, ਬੁੱਝਦਾ ਵੀ ਉਹੀ ਹੈ ਭਾਈ ਜਿਹਨੂੰ ਆਪ ਵਾਹਿਗੁਰੂ ਸੋਝੀ ਦੇ ਦੇਵੇ, ਜਿਹਨੂੰ ਆਪ ਵਿਵੇਕ ਬੁੱਧ ਬਖਸ਼ ਦੇਵੇ।
ਜਨ ਨਾਨਕ ਕਹੈ ਵਿਚਾਰ ਗੁਰਮੁਖ ਹਰ ਸਤ ਹਰ।
ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕੀਤੀ, ਆਖਣ ਲੱਗੇ ਇਹ ਵਿਚਾਰ ਤੈਨੂੰ ਦੱਸਦੇ ਹਾਂ ਗੁਰੂ ਕਿਆ ਸਿੱਖਾ। ਗੁਰਮੁਖ ਹਰ ਸਤ ਹਰ, ਜਿਹੜੇ ਗੁਰਮੁਖ ਨੇ ਉਹਨਾਂ ਦੇ ਜੀਵਨ ਦਾ ਆਧਾਰ ਨਾਮ ਹੈ, ਵਾਹਿਗੁਰੂ ਦੀਆਂ ਵਡਿਆਈਆਂ ਹੈ। ਪਰਮੇਸ਼ਰ ਆਪ ਉਹਨਾਂ ਦੇ ਜੀਵਨ ਦਾ ਆਧਾਰ ਹੈ, ਪਰਮੇਸ਼ਰ ਦੇ ਨਾਮ ਤੋਂ ਬਗੈਰ ਕੁਝ ਦੂਜਾ ਉਹਨਾਂ ਦੇ ਜੀਵਨ ਦਾ ਆਧਾਰ ਨਹੀਂ। ਇਸ ਵਾਸਤੇ ਆਪਾਂ ਵੀ ਤਰਲਾ ਲਈਏ, ਤੂੰ ਮੇਰੋ ਮੇਰ ਪਰਵਤ ਸਵਾਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲਹੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਸਾਧ ਸੰਗਤ ਜੀ, ਇੱਥੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਸ੍ਰੀ ਮੁਖਵਾਕ ਜੀ ਦੀ ਵਿਚਾਰ ਆਪ ਜਿੰਨੀ ਕੁ ਸੋਝੀ ਸਤਿਗੁਰਾਂ ਨੇ ਬਖਸ਼ੀ ਆਪ ਹੀ ਕਰਵਾ ਲਈ। ਬੇਅੰਤ ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਸੁਭਾਵਕ ਰੂਪ ਦੇ ਵਿੱਚ ਰਹਿ ਜਾਂਦੀਆਂ, ਸਤਿਗੁਰੂ ਬਖਸ਼ਣ ਹਾਰ, ਗੁਰੂ ਕੀ ਸੰਗਤ ਬਖਸ਼ਣ ਹਾਰ ਹੈ। ਸਤਿਗੁਰਾਂ ਦਾ ਕੋਟਾਨ ਕੋਟ ਸ਼ੁਕਰ ਹੈ, ਮਾਣਯੋਗ ਸਿੰਘ ਸਾਹਿਬਾਨ ਜੀ ਦਾ ਔਰ ਸਮੂਹ ਗ੍ਰੰਥੀ ਸਿੰਘਾਂ ਦਾ, ਇੱਥੋਂ ਦੇ ਸਾਰੇ ਪ੍ਰਬੰਧਕ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਸਤਿਗੁਰੂ ਜੀ ਇਸੇ ਪ੍ਰਕਾਰ ਸਾਰਿਆਂ ਨੂੰ ਨਾਮ ਬਾਣੀ ਦੇ ਨਾਲ ਜੋੜ ਕੇ ਰੱਖਣ, ਸਾਰੀਆਂ ਸੰਗਤਾਂ ਦੀ ਹਾਜ਼ਰੀ ਤਨ ਕਰਕੇ ਮਨ ਕਰਕੇ ਆਪਣੇ ਚਰਨਾਂ ਦੇ ਵਿੱਚ ਲਵਾ ਲੈਣ ਜੀ।
ਸੋ ਬੂਝੈ ਇਹੋ ਵਿਵੇਕ ਜਿਸ ਬੁਝਾਏ ਆਪ ਹਰ, ਜਨ ਨਾਨਕ ਕਹੇ ਵਿਚਾਰ ਗੁਰਮੁਖ ਹਰ ਸਤ ਹਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।